ਸਤ ਨਾਮ ਵਾਹੇ ਗੁਰੂ, 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 ਸਤਨਾਮ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਤੀਜਾ, ਕਾਇਆ ਕਾਮਣ ਅਤ ਸੁਆਲਿਓ, ਫਿਰ ਵਸਾਏ ਜਿਸ ਨਾਲੇ, ਫਿਰ ਸੱਚੇ ਤੇ ਸਦਾ ਸੁਹਾਗਣਾ, ਗੁਰ ਕਾ ਸ਼ਬਦ ਸਮਾਲੇ, ਕਾਇਆ ਕਾਮਣ ਅਤ ਸੁਆਲਿਓ, ਫਿਰ ਵਸਾਏ ਜਿਸ ਨਾਲੇ, ਫਿਰ ਸੱਚੇ ਤੇ ਸਦਾ ਸੁਹਾਗਣਾ, ਗੁਰ ਕਾ ਸ਼ਬਦ ਸਮਾਲੇ, ਹਰ ਕੀ ਭਗਤ ਸਦਾ ਰੰਗ ਰਾਤਾ, ਹਉ ਮੈਂ ਵਿੱਚੋ ਜਾਲੇ, ਵਾਹੋ ਵਾਹੋ ਪੂਰੇ ਗੁਰ ਕੀ ਬਾਣੀ, ਪੂਰੇ ਗੁਰ ਤੇ ਉਪਜੀ ਸਾਚ ਸਮਾਣੀ, ਵਾਹੋ ਵਾਹੋ ਪੂਰੇ ਗੁਰ ਕੀ ਬਾਣੀ, ਪੂਰੇ ਗੁਰ ਤੇ ਉਪਜੀ ਸਾਚ ਸਮਾਣੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਅੰਮ੍ਰਿਤਮਈ ਗੋਦ ਅੰਦਰ ਸੁਭਾਈਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਭ ਵਡਭਾਗੀ ਹਾਂ ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਦੀਨ ਦੁਨੀਆਂ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਤਰੁੱਠ ਕਰਕੇ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਉਸ ਦੀ ਵਿਚਾਰ ਕਰਨ ਅਤੇ ਸੁਣਨ ਵਾਸਤੇ ਜਿੱਥੇ ਗੁਰੂ ਕੀਆਂ ਸੰਗਤਾਂ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਨਿਤਾ ਪ੍ਰਤੀ ਜੁੜਦੀਆਂ ਹਨ, ਉੱਥੇ ਦੇਸ਼ ਵਿਦੇਸ਼ ਅੰਦਰ ਸੁਰਤ ਕਰਕੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਜੁੜੀਆਂ ਹਨ। ਤੀਸਰੇ ਗੁਰਦੇਵ ਸੇਵਾ ਤੇ ਸਿਮਰਨ ਦੇ ਮੁਜੱਸਮੇ ਚੱਖੜ ਵਾਓ ਨਾ ਡੋਲਈ ਪਰਬਤ ਮੇਰਾਣ ਸੁਜਾਨ ਪੁਰਖ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਇਹ ਅੰਮ੍ਰਿਤਮਈ ਬਚਨ ਸੂਹੀ ਰਾਗ ਅੰਦਰ ਅਸ਼ਟਪਦੀਆਂ ਦੇ ਸਿਰਲੇਖ ਹੇਠ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 754 ਤੇ ਸ਼ੋਭਨੀਕ ਹਨ, ਜਿੱਥੇ ਮੇਰੇ ਸਤਿਗੁਰਾਂ ਨੇ ਸਾਰੇ ਹੀ ਸ਼ਬਦ ਵਿੱਚ ਇਸ ਕਾਇਆਂ ਦੀ ਸਰੀਰ ਦੀ ਗੱਲ ਕੀਤੀ ਹੈ। ਉੱਥੇ ਰਹਾਓ ਦੀ ਪਾਵਨ ਪਵਿੱਤਰ ਗੁਰਪੰਗਤੀ ਦੇ ਰਾਹੀਂ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਨੂੰ ਧੰਨਤਾ ਯੋਗ ਕਿਹਾ, ਜੋ ਸੱਚੇ ਸਤਿਗੁਰੂ ਦੇ ਰਾਹੀਂ ਸੰਸਾਰ ਵਿੱਚ ਪ੍ਰਗਟ ਹੋਈ ਹੈ, ਔਰ ਉਸ ਸਿਫਤ ਸਲਾਹ ਦੀ ਬਾਣੀ ਰਾਹੀਂ ਇਸ ਕਾਇਆ ਅੰਦਰ ਵਸਦੇ ਹੋਏ ਪਰਮਾਤਮਾ ਨਾਲ ਮਨੁੱਖ ਦਾ ਸੰਬੰਧ ਜੁੜਦਾ। ਇਹ ਜੀਵ ਆਤਮਾ ਇੱਕ ਦਿਨ ਉਸ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੀ ਹੈ। ਇਹ ਨੁਕਤਾ ਸਾਨੂੰ ਸਤਿਗੁਰਾਂ ਨੇ ਸਮਝਾਇਆ ਕਿ ਜਿੱਥੇ ਮਨੁੱਖਾ ਸਰੀਰ ਨਾਸਵਾਨ ਹੈ, ਕਿਉਂਕਿ ਪਿਤਾ ਦੇ ਬਿੰਦ ਤੇ ਮਾਤਾ ਦੇ ਰਕਤ ਦਾ ਇਹ ਸੁਮੇਲ ਹੈ, ਪੰਜ ਤੱਤਾਂ ਦਾ ਇਹ ਬਣਿਆ ਹੋਇਆ ਜਿਸ ਨੂੰ ਆਪਾਂ ਕਈ ਵਾਰ ਖਾਕ ਦਾ ਮਿੱਟੀ ਦਾ ਵੀ ਪੁਤਲਾ ਕਹਿੰਦੇ ਹਾਂ। ਅੱਜ ਸਾਨੂੰ ਇਹ ਦਿਖਾਈ ਦੇ ਰਿਹਾ ਇੱਕ ਦਿਨ ਇਹਦਾ ਵਜੂਦ ਖਤਮ ਹੋ ਜਾਂਦਾ, ਪਰ ਜਦੋਂ ਇਸ ਕਾਇਆ ਅੰਦਰ ਵਸਦੇ ਹੋਏ ਇਸ ਕਾਇਆ ਦੇ ਮਾਲਕ ਸਿਰਜਣਹਾਰ ਪ੍ਰਭੂ ਨਾਲ ਸਾਡਾ ਸੰਬੰਧ ਜੁੜ ਜਾਵੇ, ਫਿਰ ਇਸ ਕਾਇਆ ਨੂੰ ਦੁਰਲੱਭ ਆਖਿਆ ਗਿਆ, ਹੀਰੇ ਰਤਨਾਂ ਨਾਲੋਂ ਵੀ ਮਨੁੱਖਾ ਜੀਵਨ ਨੂੰ ਮੇਰੇ ਸਤਿਗੁਰਾਂ ਨੇ ਕੀਮਤੀ ਦੱਸਿਆ ਹੈ। ਇਸ ਕਾਇਆ ਦੇ ਸੰਬੰਧ ਅੰਦਰ ਭਾਈ ਗੁਰਦਾਸ ਜੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਹਨ ਕਿ ਜਗਤ ਦਾ ਜੋ ਪਸਾਰਾ ਅਸੀਂ ਵੇਖਦੇ ਹਾਂ ਕਦੇ ਇਹ ਨਹੀਂ ਸੀ, ਅੱਜ ਹੈ। ਮਾਲਕ ਦੀ ਮੌਜ ਮੁਤਾਬਕ ਜਦੋਂ ਚਾਹੇ ਉਹ ਇਸ ਨੂੰ ਸਮੇਟ ਸਕਦਾ। ਭਾਈ ਸਾਹਿਬ ਨੇ ਬੜੇ ਸੋਹਣੇ ਬਚਨ ਕਹੇ ਨੇ, ਪ੍ਰਥਮੇ ਸਾਸ ਨਾ ਮਾਸ ਸਨ, ਅੰਧ ਧੁੰਦ ਕਛ ਖਬਰ ਨਾ ਪਾਈ, ਰਕਤ ਬਿੰਦ ਕੀ ਦੇਹ ਰਚ, ਪਾਂਚ ਤੱਤ ਕੀ ਜੜਤ ਜੜਾਈ। ਉਹ ਪੰਜ ਤੱਤ ਕਿਹੜੇ ਕਿਹੜੇ ਨੇ? ਪੌਣ ਪਾਣੀ ਬੈ ਸੰਤਰੋ, ਚੌਥੀ ਧਰਤੀ ਸੰਗ ਮਲਾਈ, ਪੰਚਮ ਵਿੱਚ ਆਕਾਸ਼ ਕਰਤਾ ਛਟਮ ਅਦ੍ਰਿਸ਼ਟ ਸਮਾਈ। ਪੰਜ ਤੱਤਾਂ ਦੀ ਇਹ ਕਾਇਆ ਰਚ ਕੇ ਅਦ੍ਰਿਸ਼ਟ ਰੂਪ ਦੇ ਵਿੱਚ ਛੇਵਾਂ ਪਰਮਾਤਮਾ ਇਹਦੇ ਵਿੱਚ ਆਪ ਬੈਠਾ ਹੋਇਆ ਹੈ। ਇਸ ਕਰਕੇ ਜਦੋਂ ਇਹ ਕਾਇਆ ਬਿਨਸਦੀ ਹੈ, ਪੰਜ ਤੱਤ ਜਿੱਥੋਂ ਜਿੱਥੋਂ ਲਏ ਨੇ ਗੁਣਾ ਕਰਕੇ ਸੁਭਾਅ ਕਰਕੇ, ਇਹ ਪੰਜ ਤੱਤ ਫਿਰ ਆਪਣੇ ਅਸਲੇ ਵਿੱਚ ਲੀਨ ਹੋ ਜਾਂਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਅਸੀਂ ਪੜ੍ਹਦੇ ਹਾਂ, ਪਾਂਚ ਤੱਤ ਕੋ ਤਨ ਰਚਿਓ, ਜਾਨੋ ਚਤਰ ਸੁਜਾਨ, ਜਿਸ ਤੇ ਉਪਜਿਓ ਨਾਨਕਾ, ਲੀਨ ਤਾਹੇ ਮੈਂ ਮਾਨ। ਹਵਾ ਹਵਾ ਵਿੱਚ ਸਮਾ ਜਾਂਦੀ ਹੈ, ਮਿੱਟੀ ਮਿੱਟੀ ਵਿੱਚ ਮਿਲ ਜਾਂਦੀ ਹੈ, ਪਾਣੀ ਵਿੱਚ ਪਾਣੀ ਮਿਲ ਕੇ ਉਹਦਾ ਰੂਪ ਹੋ ਜਾਂਦਾ ਹੈ। ਜਿੱਥੋਂ ਜਿਹੜਾ ਗੁਣ ਲਿਆ ਸੀ, ਪਵਣੈ ਮੈਂ ਪਵਨ ਸਮਾਇਆ, ਜਲ ਕਾ ਜਲ ਹੂਆ ਰਾਮ, ਮਾਟੀ ਮਾਟੀ ਹੋਈ ਏਕ। ਸਾਹਿਬ ਕਹਿੰਦੇ ਇਹ ਤਾਂ ਪੰਜ ਤੱਤ ਕਾਇਆ ਜਿਨ੍ਹਾਂ ਗੁਣਾਂ ਤੋਂ ਪੈਦਾ ਹੋਈ ਸੀ ਫਿਰ ਉੱਥੇ ਸਮਾ ਗਈ ਹੈ, ਪਰ ਹੇ ਜੀਵ ਤੂੰ ਤਾਂ ਕਾਇਆ ਨਹੀਂ, ਤੂੰ ਤਾਂ ਪਰਮਾਤਮਾ ਦਾ ਨੂਰ ਹੈ, ਪਰਮਾਤਮਾ ਦੀ ਅੰਸ਼ ਹੈ। ਤੂੰ ਵੀ ਜਿਸ ਪਰਮਾਤਮਾ ਤੋਂ ਪੈਦਾ ਹੋ ਕੇ ਇਸ ਜਗਤ ਵਿੱਚ ਆਇਆ, ਯਤਨ ਕਰਕੇ
ਇਸ ਤੋਂ ਪਹਿਲਾਂ ਕਿ ਤੇਰੀ ਕਾਇਆ ਜਿਸ ਅਸਲੇ ਤੋਂ ਪੈਦਾ ਹੋਈ ਹੈ ਉਸ ਅਸਲੇ ਵਿੱਚ ਮਿਲ ਕੇ ਲੀਨ ਹੋਵੇ, ਉਹਦੇ ਤੋਂ ਪਹਿਲਾਂ ਤੂੰ ਆਪਣੇ ਮੂਲ ਵਿੱਚ ਆਪਣੇ ਸਿਰਜਣਹਾਰ ਕਰਤੇ ਪੁਰਖ ਵਾਹਿਗੁਰੂ ਦੇ ਵਿੱਚ ਲੀਨ ਹੋ। ਪਰ ਇਹ ਲੀਨਤਾ ਕਦੋਂ ਮਿਲਦੀ ਹੈ? ਜਦੋਂ ਗੁਰੂ ਕਿਰਪਾ ਕਰੇ, ਗੁਰ ਕਿਰਪਾ ਜੇ ਨਰਕੋ ਕੀਨੀ ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉਂ ਪਾਣੀ ਸੰਗ ਪਾਣੀ। ਸਭ ਕਹਿੰਦੇ ਜਿਵੇਂ ਪਾਣੀ ਵਿੱਚ ਪਾਣੀ ਮਿਲ ਕੇ ਪਾਣੀ ਦਾ ਰੂਪ ਹੋ ਜਾਂਦਾ, ਇਸੇ ਤਰ੍ਹਾਂ ਸਾਡੀ ਆਤਮਾ ਇੱਕ ਦਿਨ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ। ਜਿੰਨੀ ਆਤਮ ਚੀਨਿਆ ਪਰਮਾਤਮ ਸੋਈ, ਆਤਮਾ ਪਰਾਤਮਾ ਇੱਕੋ ਕਰੈ, ਅੰਤਰ ਕੀ ਦੁਬਦਾ ਅੰਤਰ ਮਰੈ। ਤੇ ਜੇ ਸਰੀਰ ਜਿੱਥੋਂ ਪੈਦਾ ਹੋਇਆ ਉਹਦੇ ਵਿੱਚ ਮਿਲ ਗਿਆ, ਅਸੀਂ ਜਿੱਥੋਂ ਪੈਦਾ ਹੋਏ ਹਾਂ ਆਪਣੇ ਅਸਲੇ ਵਿੱਚ ਅਸੀਂ ਵਿਲੀਨ ਨਹੀਂ ਹੋਏ, ਉਦੋਂ ਤੱਕ ਸਰੀਰ ਬਦਲਦੇ ਰਵਾਂਗੇ, ਆਵਾਗੌਣ ਬਣਿਆ ਰਹੇਗਾ। ਜੰਮਣ ਤੇ ਮਰਨ ਦੀ ਇਹ ਜਿਹੜੀ ਭਟਕਣਾ ਹੈ ਇਹ ਕਦੇ ਖਤਮ ਨਹੀਂ ਹੋਵੇਗੀ। ਹੁਣ ਇਹ ਕਾਇਆ ਇਹ ਸਰੀਰ ਗੁਰਮੁਖਾਂ ਨੂੰ ਵੀ ਮਿਲਿਆ ਤੇ ਸਰੀਰ ਮਨਮੁਖਾਂ ਦੇ ਕੋਲ ਵੀ ਹੈ, ਪਰ ਦੋਵਾਂ ਵਿੱਚ ਅੰਤਰ ਕੀ ਹੈ ਕਿ ਗੁਰਮੁਖਾਂ ਨੇ ਗੁਰੂ ਦੀ ਸ਼ਰਨ ਪੈ ਕੇ ਇਸ ਕਾਇਆ ਦੀ ਸਾਰ ਇਹਦੀ ਕਦਰ ਜਾਣੀ ਹੈ ਕਿ ਇਹ ਹੀਰੇ ਵਰਗਾ ਜਨਮ ਹੈ, ਕਿਧਰੇ ਕੌਡੀਆਂ ਦੇ ਭਾਅ ਵਿਅਰਥ ਨਾ ਚਲਿਆ ਜਾਵੇ। ਪਰ ਮਨਮੁਖ ਇਸ ਕਾਇਆ ਦਾ ਮਾਨੋ ਰਸ ਤਾਂ ਭੋਗਦਾ ਪਰ ਇਹਦੀ ਕਦਰ ਕੋਈ ਨਹੀਂ ਜਾਣਦਾ। ਇਸ ਕਰਕੇ ਮਨਮੁਖ ਇਸ ਸਰੀਰ ਨੂੰ ਵਿਅਰਥ ਗਵਾ ਕੇ ਸੰਸਾਰ ਤੋਂ ਤੁਰ ਜਾਂਦਾ। ਭਾਈ ਗੁਰਦਾਸ ਜੀ ਨੇ ਜਦੋਂ ਗੁਰਮੁਖ ਤੇ ਮਨਮੁਖ ਦੇ ਜੀਵਨ ਵਿੱਚ ਨਿਰਣਾ ਕੀਤਾ ਤੇ ਉਨ੍ਹਾਂ ਨੇ ਕੁਝ ਉਦਾਹਰਣਾਂ ਦਿੱਤੀਆਂ, ਕਹਿਣ ਲੱਗੇ ਜਿਵੇਂ ਕਿਸੇ ਬਾਂਦਰ ਦੇ ਗਲ ਵਿੱਚ ਕੀਮਤੀ ਰਤਨ ਪਾ ਦਿੱਤਾ ਜਾਵੇ ਤੇ ਉਹਨੂੰ ਉਸ ਰਤਨ ਦੀ ਕੋਈ ਸਾਰ ਨਹੀਂ, ਜਿਵੇਂ ਭੋਜਨ ਭਾਵੇਂ 36 ਪ੍ਰਕਾਰ ਦਾ ਹੋਵੇ, ਕੜਛੀ ਰਹਿੰਦੀ ਤਾਂ ਭੋਜਨ ਵਿੱਚ ਹੈ ਪਰ ਕਦੇ ਉਹਦੇ ਰਸ ਨੂੰ ਨਹੀਂ ਮਾਣਦੀ। ਵੇਖੋ ਡੱਡੂ, ਨਿਵਾਸ ਤਾਂ ਕਮਲ ਫੁੱਲ ਦੇ ਕੋਲ ਹੀ ਕਰਦਾ ਪਰ ਸਦਾ ਚਿੱਕੜ ਨਾਲ ਜੁੜਿਆ ਰਹਿੰਦਾ, ਭੌਰੇ ਵਾਂਗ ਕਦੇ ਕਮਲ ਫੁੱਲ ਦੇ ਵਿੱਚੋਂ ਮਕਰੰਦ ਨਹੀਂ ਚੂਸਦਾ। ਗੁੱਜਰ ਲੋਕ ਅੰਮ੍ਰਿਤ ਵਰਗਾ ਦੁੱਧ ਚੋ ਕੇ ਸ਼ਹਿਰਾਂ ਵਿੱਚ ਜਾ ਕੇ ਵੇਚ ਆਉਂਦੇ ਨੇ ਤੇ ਉਹਦੇ ਬਦਲੇ ਕੇਵਲ ਖਲ ਜਾਂ ਸੂੜੀ ਖਰੀਦ ਕੇ ਆਪਣੇ ਘਰਾਂ ਵਿੱਚ ਲੈ ਕੇ ਆ ਜਾਂਦੇ ਹਨ। ਬਿਲਕੁਲ ਮਨਮੁਖ ਜਿਹੜਾ ਹੈ ਉਸ ਨੇ ਇਸ ਮਨੁੱਖਾ ਰੂਪੀ ਸਰੀਰ ਦੀ ਇਸ ਕਾਇਆ ਦੀ ਕਦਰ ਮਾਨੋ ਕੀਮਤੀ ਰਤਨ ਵਰਗੀ ਨਹੀਂ ਕੌਡੀਆਂ ਵਰਗੀ ਜਾਣੀ ਹੈ। ਇਸ ਕੀਮਤੀ ਰਤਨ ਨੂੰ ਕੇਵਲ ਖਲ ਤੇ ਸੂੜੀ ਦੀ ਤਰ੍ਹਾਂ ਨਸ਼ਿਆਂ ਵਿੱਚ, ਵਿਕਾਰਾਂ ਵਿੱਚ, ਜੂਏਬਾਜ਼ੀ ਵਿੱਚ ਤੇ ਪਦਾਰਥਾਂ ਦੇ ਭੋਗਾਂ ਵਿੱਚ ਖਚਤ ਕਰਕੇ ਇਸ ਨੂੰ ਬਿਲਕੁਲ ਅਜਾਈ ਗਵਾ ਲਿਆ, ਉਹ ਇਸ ਦੀ ਕਦਰ ਨਹੀਂ ਜਾਣਦਾ। ਭਾਈ ਸਾਹਿਬ ਜੀ ਨੇ ਬਚਨ ਕਹੇ, ਕਹਿਣ ਲੱਗੇ ਰਤਨ ਮਣੀ ਗਲ ਬਾਂਦਰ ਹੈ ਕਿਹੋ ਕੀਮ ਨਾ ਜਾਣੈ, ਕੜਛੀ ਸਾਉ ਨਾ ਸੰਭਲੈ ਭੋਜਨ ਰਸ ਖਾਣੈ, ਡੱਡੂ ਚਿੱਕੜ ਵਾਸ ਹੈ ਕਮਲੈ ਨਾ ਸਿਆਣੈ, ਗੁੱਜਰ ਗੋਰਸ ਵੇਚੀਐ ਖਲ ਸੂੜੀ ਆਣੈ, ਤਿਉਂ ਬੇਮੁੱਖ ਸੁੱਖ ਨਾ ਲੱਭਈ ਦੁੱਖ ਸਹਿ ਜਮਾਣੈ। ਜਿਹੜਾ ਮਨਮੁੱਖ ਮਨੁੱਖ ਹੈ ਉਹ ਇਸ ਕਾਇਆ ਵਿੱਚ ਰਹਿ ਕੇ ਵੀ ਮਾਨੋ ਨਾ ਤਾਂ ਇਹਦੀ ਕਦਰ ਜਾਣਦਾ ਤੇ ਨਾ ਹੀ ਆਤਮਕ ਸੁੱਖ ਜਿਹੜਾ ਉਹਦੀ ਪ੍ਰਾਪਤੀ ਕਰ ਸਕਦਾ। ਆਤਮਕ ਸੁੱਖ ਕਿਨੂੰ ਪ੍ਰਾਪਤ ਹੁੰਦੇ ਨੇ? ਜੀਵ ਆਤਮਾ ਕਰਕੇ ਕੌਣ ਪ੍ਰਭੂ ਵਿੱਚ ਲੀਨ ਹੁੰਦਾ? ਜਿਨ੍ਹੇ ਪੂਰੇ ਗੁਰੂ ਦੀ ਉਚਾਰਨ ਕੀਤੀ ਹੋਈ ਜੋ ਬਾਣੀ ਹੈ, ਜੋ ਸਿਫਤ ਸਲਾਹ ਹੈ, ਉਹਦੇ ਨਾਲ ਆਪਣੇ ਆਪ ਨੂੰ ਜੋੜ ਲਿਆ। ਸਾਰੇ ਸ਼ਬਦ ਵਿੱਚ ਸਤਿਗੁਰਾਂ ਨੇ ਕਾਇਆ ਦੀ ਗੱਲ ਕੀਤੀ ਤੇ ਰਹਾਉ ਦੀ ਪੰਕਤੀ ਵਿੱਚ ਇਹ ਨੁਕਤਾ ਸਮਝਾਇਆ, ਵਾਹ ਵਾਹ ਪੂਰੇ ਗੁਰ ਕੀ ਬਾਣੀ, ਪੂਰੇ ਗੁਰ ਤੇ ਉਪਜੀ ਸਾਚ ਸਮਾਣੀ ਰਹਾਉ। ਰਹਾਉ ਦਾ ਅਰਥ ਹੈ ਵਿਸ਼ਰਾਮ, ਠਹਿਰਾਓ, ਕਿ ਭਾਈ ਇੱਥੇ ਰੁਕ, ਸਮਝ ਇਸ ਨੁਕਤੇ ਨੂੰ ਕਿ ਜਿਹੜੀ ਪੂਰੇ ਗੁਰੂ ਦੀ ਉਚਾਰਨ ਕੀਤੀ ਹੋਈ ਸਿਫਤ ਸਲਾਹ ਵਾਲੀ ਬਾਣੀ ਹੈ ਉਹਨੂੰ ਸਦਾ ਧੰਨ ਧੰਨ ਕਹਿ। ਵਾਹ ਵਾਹ ਸ਼ਬਦ ਉੱਥੇ ਵਰਤਿਆ ਜਾਂਦਾ ਕਿ ਜਦੋਂ ਵੱਖਰੇ ਵੱਖਰੇ ਵਿਸ਼ੇਸ਼ਣ ਲਾ ਕੇ ਵੱਖਰੀਆਂ ਵੱਖਰੀਆਂ ਸਿਫਤਾਂ ਕਰਕੇ ਮਨੁੱਖ ਸੋਚੇ ਵੀ ਹੁਣ ਤੇ ਮੈਂ ਜਿੰਨੇ ਵੀ ਵੱਖਰੇ ਵੱਖਰੇ ਨਾਮ ਸਨ ਗੁਣ ਸਨ ਉਹ ਉਚਾਰਨ ਕਰ ਚੁੱਕਾ, ਹੁਣ ਮੈਂ ਕਿਵੇਂ ਸਿਫਤ ਸਲਾਹ ਕਰਾਂ? ਤੇ ਉੱਥੇ ਜਾ ਕੇ ਫਿਰ ਜਿਹੜਾ ਵਿਸਮਾਦਮਈ ਸ਼ਬਦ ਹੈ ਉਹ ਹੈ ਵਾਹ। ਵਾਹ ਵਾਹ ਦਾ ਅਰਥ ਹੈ ਕਿ ਜਿੱਥੇ ਜਾ ਕੇ ਫਿਰ ਮਾਨੋ ਮਨੁੱਖ ਅੱਖਰਾਂ ਰਾਹੀਂ ਨਹੀਂ ਅੰਦਰ ਦੇ ਮਨੋ ਭਾਵ ਨਾਲ ਪਰਮਾਤਮਾ ਨੂੰ ਸੁਣਾਉਣ ਲੱਗ ਪੈਂਦਾ, ਜਿੱਥੇ ਜਾ ਕੇ ਸਾਰੇ ਮਾਨੋ ਗੁਣ ਵਿਸ਼ੇਸ਼ਣ ਇਹਨੇ ਜੋੜ ਕੇ ਪਰਮਾਤਮਾ ਦੇ ਗੁਣ ਗਾ ਲਏ ਹੋਣ, ਉੱਥੇ ਜਾ ਕੇ ਫਿਰ ਇਹ ਕਵੇਗਾ ਵਾਹ 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 ਹੇ ਪ੍ਰਭੂ ਤੂੰ ਵਾਹ। ਬਾਣੀ ਵਿੱਚ ਪਰਮਾਤਮਾ ਵਾਸਤੇ ਕਈ ਵਾਰ ਇਹ ਸ਼ਬਦ ਵਰਤੇ ਗਏ ਨੇ, ਗੁਰੂ ਵਾਸਤੇ ਵੀ ਇਸ ਤਰ੍ਹਾਂ ਦੇ ਵਿਸ਼ੇਸ਼ਣ ਆਏ ਨੇ ਕਿ ਉਸ ਗੁਰੂ ਨੂੰ ਵੀ ਵਾਹ ਵਾਹ ਕਹੋ ਜਿਸ ਨੇ ਸਾਨੂੰ ਹਰੀ ਪਰਮਾਤਮਾ ਨਾਲ ਜੋੜਿਆ। ਵਾਹ ਖਸਮ ਤੂੰ ਵਾਹ ਜਿਨ ਰਚ ਰਚਨਾ ਹਮ ਕੀਏ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਾਬਾਸ਼। ਇਸੇ ਤਰ੍ਹਾਂ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਵੀ ਉਹ ਵੀ ਪਰਮਾਤਮਾ ਵਾਂਗ ਵਾਹ ਵਾਹ ਕਰਾਉਣ ਦੇ ਯੋਗ ਹੈ। ਵਾਹੋ ਵਾਹੋ ਗੁਰਬਾਣੀ, ਇਸ ਬਾਣੀ ਨੂੰ ਕਿਹਾ ਗਿਆ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨ ਕੋਏ। ਤੇ ਸਾਹਿਬ ਕਹਿੰਦੇ ਜਿਸ ਗੁਰੂ ਤੋਂ ਇਹ ਪ੍ਰਗਟ ਹੋਈ ਹੈ, ਮਾਨੋ ਇਹ ਸਿਵ ਸਲਾਹ ਦੀ ਬਾਣੀ ਰਾਹੀਂ ਮਨੁੱਖ ਇੱਕ ਦਿਨ ਆਪਣੇ ਅਸਲੇ ਨਾਲ ਆਪਣੇ ਧੁਰੇ ਨਾਲ ਜੁੜ ਜਾਂਦਾ। ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਮਾਨੋ ਫਿਰ ਉਹ ਇਸ ਪ੍ਰਭੂ ਦੇ ਵਿੱਚ ਸਮਾ ਕੇ ਉਹਦਾ ਬਿਲਕੁਲ ਰੂਪ ਹੋ ਜਾਂਦੇ ਨੇ, ਇੱਕ ਮਿਕਤਾ ਹਾਸਲ ਕਰ ਲੈਂਦੇ ਹਨ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਤੀਜਾ। ਕਾਇਆ ਕਾਮਣ ਅਤ ਸੁਆਲਿਓ, ਪਿਰ ਵਸੈ ਜਿਸ ਨਾਲੇ।
ਤੀਸਰੇ ਗੁਰਦੇਵ ਗੁਰੂ ਅਮਰਦਾਸ ਜੀ ਨੇ ਇਸ ਕਾਇਆ ਨੂੰ ਕਾਮਣ ਕਿਹਾ। ਕਾਮਣ ਸ਼ਬਦ ਗੁਰਬਾਣੀ ਵਿੱਚ ਅਣਾਣੇ ਨੂੰ ਔਂਕਣ ਨਾਲ ਵੀ ਆਉਂਦਾ ਤੇ ਨਾਣੇ ਨੂੰ ਸਿਹਾਰੀ ਨਾਲ ਵੀ। ਜਿੱਥੇ ਤੇ ਨਾਣੇ ਨੂੰ ਔਂਕਣ ਨਾਲ ਆਵੇਗਾ ਉੱਥੇ ਕਾਮਣ ਦਾ ਅਰਥ ਹੁੰਦਾ ਟੂਣਾ, ਆ ਜਿਹੜੇ ਲੋਕ ਜਾਦੂ ਟੂਣੇ ਕਰਦੇ ਨੇ। ਤੇ ਸਾਹਿਬ ਜੀ ਨੇ ਸ਼ਬਦ ਵਰਤਿਆ ਕਿ ਗੁਣ ਕਾਮਣ ਕਾਮਣ ਕਰੇ। ਜੇ ਕਿਤੇ ਜੀਵ ਰੂਪੀ ਇਸਤਰੀ ਧਾਗੇ ਤਵੀਤਾਂ ਦੀ ਜਗ੍ਹਾ ਜਾਦੂ ਟੂਣਿਆਂ ਦੀ ਜਗ੍ਹਾ ਪ੍ਰਭੂ ਦੀ ਸਿਫਤ ਸਲਾਹ ਦਾ ਟੂਣਾ ਕਰਨਾ ਸਿੱਖ ਲਵੇ ਤੇ ਫਿਰ ਕਹਿੰਦੇ ਪਿਆਰੇ ਪ੍ਰਭੂ ਦੀ ਇਹਨੂੰ ਪ੍ਰਾਪਤੀ ਹੋ ਜਾਵੇਗੀ। ਅਸੀਂ ਕਿਹੜਾ ਟੂਣਾ ਕਰਨਾ ਹੈ? ਮਾਲਕ ਦੇ ਗੁਣ ਗਾਉਣ ਵਾਲਾ, ਹੋਰ ਕੋਈ ਜਾਦੂ ਟੂਣਾ ਨਹੀਂ, ਕੋਈ ਜੰਤਰ ਮੰਤਰ ਤੰਤਰ ਨਹੀਂ। ਸਾਹਿਬ ਕਹਿੰਦੇ ਨੇ ਇੱਕ ਕਾਮਣ ਸ਼ਬਦ ਟੂਣੇ ਵਾਸਤੇ ਵਰਤਿਆ ਤੇ ਦੂਸਰਾ ਜਦੋਂ ਨਾਣੇ ਨੂੰ ਸਿਹਾਰੀ ਆਉਂਦੀ ਹੈ ਉਹਦਾ ਅਰਥ ਹੁੰਦਾ ਇਸਤਰੀ। ਸਾਹਿਬ ਕਹਿ ਰਹੇ ਨੇ ਇਹ ਕਾਇਆ ਮਾਨੋ ਇੱਕ ਕਾਮਣ ਹੈ, ਇੱਕ ਇਸਤਰੀ ਹੈ। ਇਹਦਾ ਤੇ ਜੀਵ ਆਤਮਾ ਦਾ ਸੰਬੰਧ ਮਾਨੋ ਪਤੀ ਤੇ ਪਤਨੀ ਵਰਗਾ ਹੈ। ਔਰ ਇੱਕ ਦਿਨ ਐਸਾ ਆਉਂਦਾ ਕਿ ਜਦੋਂ ਜੀਵ ਆਤਮਾ ਰੂਪੀ ਪਤੀ ਇਹਨੂੰ ਛੱਡ ਕੇ ਤੁਰ ਜਾਂਦਾ ਤੇ ਇਹ ਕਾਇਆ ਇਸ ਧਰਤੀ ਦੇ ਉੱਪਰ ਫਿਰ ਰੁਲਦੀ ਰਹਿੰਦੀ ਹੈ। ਜੋ ਸਰੀਰ ਰੂਪੀ ਕਾਇਆ ਤੇ ਜੀਵ ਆਤਮਾ ਰੂਪੀ ਪਤੀ ਦੀ ਆਪਸ ਵਿੱਚ ਗੱਲਬਾਤ ਹੋਈ ਉਹ ਵੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੁਰਬਾਣੀ ਵਿੱਚ ਅੰਕਿਤ ਕੀਤੀ ਹੈ। ਉੱਥੇ ਸ਼ਬਦ ਵਰਤੇ ਨੇ ਧੰਨ ਤੇ ਪਿਰ, ਧੰਨ ਪਤਨੀ ਤੇ ਪਿਰ ਪਤੀ। ਸਾਹਿਬ ਕਹਿਣ ਲੱਗੇ ਕਿ ਵੇਖੋ ਜੀਵ ਆਤਮਾ ਪਤੀ ਨੂੰ ਕਾਇਆ ਰੂਪੀ ਪਤਨੀ ਕਹਿਣ ਲੱਗੀ ਕਿ ਮੇਰੇ ਨਾਲ ਤੁਸੀਂ ਇੱਕ ਵਾਅਦਾ ਕਰੋ ਕਿ ਮੈਨੂੰ ਤੁਸੀਂ ਕਦੇ ਛੱਡ ਕੇ ਨਹੀਂ ਜਾਓਗੇ। ਜੀਵ ਆਤਮਾ ਕਹਿਣ ਲੱਗਾ ਵੀ ਮੇਰੇ ਆਪਣੇ ਹੱਥ ਵੱਸ ਤਾਂ ਕੁਝ ਵੀ ਨਹੀਂ ਹੈ, ਮੈਂ ਤੇ ਮਾਲਕ ਦਾ ਹੁਕਮੀ ਬੰਦਾ ਹਾਂ। ਜਦੋਂ ਮਾਲਕ ਭੇਜਦਾ ਮੈਂ ਕਾਇਆ ਵਿੱਚ ਆ ਕੇ ਨਿਵਾਸ ਕਰਦਾ ਤੇ ਜਦੋਂ ਉਹ ਮੈਨੂੰ ਬੁਲਾਵਾ ਭੇਜਦਾ ਮੈਨੂੰ ਫਿਰ ਬਿਨਾਂ ਪੁੱਛਿਆਂ ਬਿਨਾਂ ਵਿਚਾਰ ਕੀਤਿਆਂ ਕਾਇਆ ਨੂੰ ਛੱਡ ਕੇ ਸੰਸਾਰ ਤੋਂ ਤੁਰਨਾ ਪੈਂਦਾ। ਕਹਿੰਦੇ ਜੀਵ ਆਤਮਾ ਰੂਪੀ ਪਤੀ ਨੇ ਇਹ ਸੱਚੇ ਬਚਨ ਕਹੇ ਪਰ ਕਾਇਆ ਰੂਪੀ ਕਾਮਣ ਨੇ ਇਹਨੂੰ ਕੇਵਲ ਹਾਸਾ ਤੇ ਮਜ਼ਾਕ ਮੰਨਿਆ। ਪਤਾ ਉਦੋਂ ਲੱਗਾ ਜਦੋਂ ਹੁਕਮੀ ਬੰਦੇ ਨੂੰ ਜੀਵ ਆਤਮਾ ਨੂੰ ਮਾਲਕ ਦਾ ਸੁਨੇਹਾ ਆਇਆ ਕਿ ਇਹ ਕਾਇਆ ਨੂੰ ਬਿਨਾਂ ਪੁੱਛਣ ਤੋਂ ਹੀ ਉਡਾਰੀ ਮਾਰ ਕੇ ਤੁਰ ਗਿਆ। ਜੀਵ ਆਤਮਾ ਤੇ ਕਾਇਆ ਰੂਪੀ ਸਰੀਰ ਦੀ ਜਿਹੜੀ ਗੱਲਬਾਤ ਹੋਈ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਵੇਂ ਸ਼ੁਰੂ ਕੀਤੀ ਹੈ, ਧਨ ਕਹੈ ਤੂੰ ਵਸ ਮੈਂ ਨਾਲੇ। ਧਨ ਦਾ ਅਰਥ ਇਸਤਰੀ ਰੂਪੀ ਕਾਇਆ ਕਹਿੰਦੀ ਹੈ, ਹੇ ਜੀਵ ਆਤਮਾ ਪਤੀ ਤੂੰ ਸਦਾ ਮੇਰੇ ਨਾਲ ਰਹੋ। ਧਨ ਕਹੈ ਤੂੰ ਵਸ ਮੈਂ ਨਾਲੇ, ਪ੍ਰੇ ਸੁਖ ਵਾਸੀ ਬਾਲ ਗੋਪਾਲੇ। ਕਹਿਣ ਲੱਗੀ ਵੇਖ ਤੂੰ ਮੇਰਾ ਬਾਲ ਸਖਾਈ ਮਿੱਤਰ ਹੈ, ਜਦੋਂ ਤੋਂ ਜਨਮ ਹੋਇਆ ਅਸੀਂ ਦੋਵੇਂ ਇਕੱਠੇ ਰਹਿੰਦੇ ਹਾਂ, ਤੁਝੈ ਬਿਨਾ ਹੋ ਕਿਤ ਹੀ ਨਾ ਲਿਖੈ, ਵਚਨ ਦੇ ਛੋੜ ਨਾ ਜਾਸਾ ਹੈ। ਤੂੰ ਮੈਨੂੰ ਇੱਕ ਵਚਨ ਦੇ ਕਿ ਤੂੰ ਕਦੇ ਵੀ ਮੈਨੂੰ ਛੱਡ ਕੇ ਨਹੀਂ ਜਾਵੇਂਗਾ, ਕਿਉਂਕਿ ਤੇਰੇ ਤੋਂ ਬਿਨਾਂ ਮੇਰੀ ਕੋਈ ਕਦਰ ਨਹੀਂ। ਇਹ ਸੱਚ ਜੇ ਕਿ ਜਿਸ ਦਿਨ ਜੀਵ ਆਤਮਾ ਸਰੀਰ ਵਿੱਚੋਂ ਨਿਕਲ ਜਾਂਦਾ ਹੈ ਨਾ, ਤੇ ਇਸ ਕਾਇਆ ਨੂੰ ਸਾਰੇ ਫਿਰ ਇੱਕ ਸ਼ਬਦ ਦੇ ਨਾਲ ਸੰਬੋਧਨ ਕਰਨਗੇ ਕਿ ਇਹ ਮੁਰਦਾ ਹੈ, ਇਹਨੂੰ ਹੁਣ ਬਹੁਤਾ ਸਮਾਂ ਘਰ ਵਿੱਚ ਨਹੀਂ ਰੱਖਿਆ ਜਾ ਸਕਦਾ, ਇਹਨੂੰ ਤਾਂ ਹੁਣ ਬਾਹਰ ਲੈ ਕੇ ਜਾਣਾ ਚਾਹੀਦਾ, ਤੇ ਜੇ ਦੋ ਚਾਰ ਦਿਨ ਰੱਖਣਾ ਵੀ ਹੋਵੇ ਫਿਰ ਘਰ ਵਿੱਚ ਨਹੀਂ, ਜਿੱਥੇ ਹਸਪਤਾਲਾਂ ਵਿੱਚ ਮੁਰਦਾ ਰੱਖਣ ਦਾ ਪ੍ਰਬੰਧ ਕੀਤਾ ਹੁੰਦਾ ਨਾ, ਉੱਥੇ ਜਾ ਕੇ ਰੱਖਿਆ ਜਾਂਦਾ। ਕਾਇਆ ਇਹ ਗੱਲ ਮੰਨਦੀ ਹੈ ਕਿ ਤੁਝੈ ਬਿਨਾ ਹੋ ਕਿਤ ਹੀ ਨਾ ਲਿਖੈ, ਵਚਨ ਦੇ ਛੋੜ ਨਾ ਜਾਸਾ ਹੈ। ਫਿਰ ਕਹਿਆ ਹੋ ਹੁਕਮੀ ਬੰਦਾ, ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ, ਜਿੱਚਰ ਰਾਖੈ ਤਿੱਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊਟ ਸਧਾਸਾ ਹੈ। ਜੋ ਫਿਰ ਬਚਨ ਕਹੇ ਧਨ ਸਾਚੇ, ਧਨ ਕਛੂ ਨਾ ਸਮਝੈ ਚੰਚਲ ਕਾਚੇ, ਬਹੁਰ ਬਹੁਰ ਤਿਰ ਹੀ ਸੰਗ ਮੰਗੈ, ਉਹ ਬਾਤ ਜਾਣੈ ਕਰ ਹਾਸਾ ਹੈ, ਆਈ ਆਗਿਆ ਤਿਰੋਂ ਬੁਲਾਇਆ, ਨਾ ਧਨ ਕੁਸ਼ੀ ਨਾ ਮਤਾ ਪਕਾਇਆ, ਊਟ ਸਧਾਇਓ ਸ਼ੂਟਰ ਮਾਟੀ, ਦੇਖ ਨਾਨਕ ਮਿਥਨ ਮੁਹਾਸਾ ਹੈ। ਇੱਕ ਤਾਂ ਕਾਇਆ ਪਤਨੀ ਤੇ ਜੀਵ ਆਤਮਾ ਪਤੀ, ਦੂਸਰਾ ਸਾਹਿਬ ਕਹਿੰਦੇ ਨੇ ਕਿ ਜੇ ਮਾਲਕ ਰੂਪੀ ਪਤੀ ਇਸ ਕਾਇਆ ਦੇ ਅੰਦਰ ਪ੍ਰਗਟ ਹੋ ਜਾਵੇ ਤੇ ਇਹ ਫਿਰ ਕਾਇਆ ਸਦਾ ਲਈ ਸੁਹਾਗਣ ਬਣ ਜਾਂਦੀ ਹੈ। ਵੇਖੋ ਤਿੰਨ ਤਰ੍ਹਾਂ ਦੇ ਵਿਆਹਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ। ਇੱਕ ਤਾਂ ਜਦੋਂ ਕੰਨਿਆ ਵਰ ਦੇ ਲੜ ਲੱਗਦੀ ਹੈ, ਉਹ ਵਿਆਹ ਸੂਹੀ ਰਾਗ ਵਿੱਚ ਜਿਹੜੀਆਂ ਚਾਰ ਲਾਵਾਂ ਗੁਰੂ ਰਾਮਦਾਸ ਜੀ ਨੇ ਉਚਾਰਨ ਕੀਤੀਆਂ ਨੇ, ਤੇ ਸਾਹਿਬ ਨੇ ਪਾਵਨ ਬਾਣੀ ਵਿੱਚ ਬਚਨ ਵੀ ਕਹੇ ਨੇ ਕਿ ਧਨ ਤਿਰ ਇਹ ਨਾ ਆਖੀਐ ਬੈਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਤਿਰ ਕਹੀਐ ਸੋਏ। ਔਰ ਦੂਸਰਾ ਵਿਆਹ ਕਿ ਜਦੋਂ ਜੀਵ ਆਤਮਾ ਨੂੰ ਮੌਤ ਰੂਪੀ ਵਾਰ ਪਰਨਾ ਕੇ ਲੈ ਜਾਂਦਾ ਹੈ, ਸਾਹਿਬ ਕਹਿੰਦੇ ਨੇ ਜਿੰਦ ਵਹੁਟੀ ਮਰਨ ਵਾਰ ਲੈ ਜਾਸੀ ਪਰਨਾਏ। ਤੇ ਤੀਸਰਾ ਵਿਆਹ ਜਦੋਂ ਸਾਡੀ ਜੀਵ ਆਤਮਾ ਪਰਮਾਤਮਾ ਦੇ ਲੜ ਲੱਗ ਜਾਂਦੀ ਹੈ, ਕਹੋ ਕਬੀਰ ਮੋਹੇ ਵਿਆਹੇ ਚੱਲੇ ਹੈ ਪੁਰਖ ਏਕ ਭਗਵਾਨਾ। ਸਾਹਿਬ ਕਹਿੰਦੇ ਅਸਲ ਵਿੱਚ ਕਾਇਆ ਉਹ ਸੁੰਦਰ ਹੈ ਜਿਹਦੇ ਕੋਲ ਸਦਾ ਪ੍ਰਭੂ ਪਤੀ ਜੀ ਵੱਸਦੇ ਹਨ।
ਫਿਰ ਸੱਚੇ ਤੇ ਸਦਾ ਸੁਹਾਗਣਾ, ਗੁਰ ਕਾ ਸ਼ਬਦ ਸੰਭਾਲੇ।
ਜਦੋਂ ਗੁਰੂ ਦੇ ਸ਼ਬਦ ਦੀ ਇਹ ਸੰਭਾਲ ਕਰੇ ਤੇ ਫਿਰ ਸੱਚੇ ਪ੍ਰਭੂ ਨਾਲ ਜੁੜ ਕੇ ਇਹ ਸਦਾ ਲਈ ਸੁਹਾਗਣ ਬਣ ਜਾਂਦੀ ਹੈ।
ਹਰ ਕੀ ਭਗਤ ਸਦਾ ਰੰਗ ਰਾਤਾ, ਹਉਮੈ ਵਿਚਹੁ ਜਾਲੇ।
ਹਰੀ ਪਰਮਾਤਮਾ ਦੀ ਭਗਤੀ ਵਿੱਚ ਜੁੜ ਕੇ ਜੀਵ ਜਦੋਂ ਸਦਾ ਹੀ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਜੁੜ ਜਾਂਦਾ ਹੈ ਤੇ ਫਿਰ ਗੁਰੂ ਦੀ ਸਿਫਤ ਸਲਾਹ ਦੀ ਬਾਣੀ ਦੁਆਰਾ ਮਨੁੱਖ ਆਪਣੇ ਅੰਦਰੋਂ ਉਸ ਹਉਮੈ ਨੂੰ ਸਾੜ ਲੈਂਦਾ, ਖਤਮ ਕਰ ਲੈਂਦਾ, ਜਿਸ ਹਉਮੈ ਕਾਰਨ ਜੀਵ ਆਤਮਾ ਤੇ ਪਰਮਾਤਮਾ ਦੇ ਦਰਮਿਆਨ ਇੱਕ ਪਰਦਾ ਬਣਿਆ ਰਹਿੰਦਾ। ਵੇਖੋ ਸਿਆਣੇ ਇੱਕ ਸ਼ਬਦ ਵਰਤਦੇ ਨੇ ਕਿ ਕੰਧ ਉਰਲੇ ਪ੍ਰਦੇਸ਼, ਘਰ ਵਿੱਚ ਕੰਧ ਵਸ ਜਾਵੇ ਤੇ ਕਈ ਵਾਰ ਸਕੇ ਭੈਣ ਭਰਾ ਵੀ ਇੱਕ ਦੂਸਰੇ ਨੂੰ ਨਹੀਂ ਮਿਲਦੇ, ਲੋਕ ਕਹਿੰਦੇ ਨੇ ਕਿ ਬੜਾ ਲੰਮਾ ਸਮਾਂ ਹੋ ਗਿਆ। ਇਸੇ ਤਰ੍ਹਾਂ ਸਾਹਿਬ ਕਹਿੰਦੇ ਸਾਡੇ ਘਰਾਂ ਵਿੱਚ ਤਾਂ 4 ਇੰਚ ਦੀ, 9 ਇੰਚ ਦੀ, 13 ਇੰਚ ਜਾਂ 27 ਇੰਚ ਦੀ ਕੰਧ ਹੈ, ਪਰ ਪਰਮਾਤਮਾ ਤੇ ਜੀਵ ਆਤਮਾ ਦੇ ਦਰਮਿਆਨ ਜਿਹੜੀ ਕੰਧ ਹੈ, ਜਿਹੜਾ ਪਰਦਾ ਹੈ, ਉਹ ਤਾਂ ਭੰਭੀਰੀ ਦੇ ਖੰਭਾਂ ਵਰਗਾ ਬਰੀਕ ਹੈ। ਹਉ ਹਉ ਭੀਤ ਭਇਓ ਹੈ ਬੀਚੋ, ਸੁਨਤ ਦੇਸ਼ ਨਿਕਟਾਇਓ, ਭੰਭੀਰੀ ਕੇ ਪਾਤ ਪਾਰ ਦੋ, ਬਿਨ ਪੇਖੇ ਦੂਰ ਆਇਓ। ਧਨ ਤਿਰਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ, ਗੁਰ ਪੂਰਾ ਹੋਮੈ ਭੀਤ ਧੋਰੀ, ਜਨ ਨਾਨਕ ਮਿਲੈ ਬਨਵਾਰੀ। ਜਦੋਂ ਪੂਰਾ ਗੁਰੂ ਕਿਰਪਾ ਕਰਦਾ ਨਾ, ਤੇ ਫਿਰ ਹਉਮੈ ਦੀ ਕੰਧ ਅੰਦਰੋਂ ਟੁੱਟ ਜਾਂਦੀ ਹੈ, ਤੇ ਫਿਰ ਮਨੁੱਖ ਪਰਮਾਤਮਾ ਨਾਲ ਇੱਕ ਮਿੱਕ ਹੋ ਜਾਂਦਾ।
ਰਹਾਉ ਕਾਇਆ ਅੰਦਰ ਸਭ ਕਿਛ ਵਸੈ, ਖੰਡ ਮੰਡਲ ਪਾਤਾਲਾ।
ਰਹਾਉ ਦੀ ਪੰਕਤੀ ਆਪ ਵਿਚਾਰ ਦੇ ਰੂਪ ਵਿੱਚ ਸਰਵਣ ਕਰ ਚੁੱਕੇ ਹੋ। ਵਾਹੋ ਵਾਹੋ ਪੂਰੇ ਗੁਰ ਕੀ ਬਾਣੀ, ਪੂਰੇ ਗੁਰ ਤੇ ਉਪਜੀ ਸਾਸ ਸਮਾਣੀ। ਰਹਾਉ ਸਾਹਿਬ ਕਹਿੰਦੇ ਨੇ ਸੱਚੇ ਗੁਰੂ ਦੀ ਉਚਾਰਨ ਕੀਤੀ ਬਾਣੀ ਜਿਹੜੀ ਹੈ ਉਹ ਸਿਫਤ ਸਲਾਹ ਹੈ, ਉਹਦੇ ਦੁਆਰਾ ਹੀ ਅਸੀਂ ਪਰਮਾਤਮਾ ਨਾਲ ਇੱਕ ਮਿੱਕ ਹੋ ਸਕਦੇ ਹਾਂ। ਫਿਰ ਅੱਗੇ ਸਤਿਗੁਰੂ ਜੀ ਕਾਇਆ ਦੀ ਗੱਲ ਕਰਦੇ ਨੇ, ਕਾਇਆ ਅੰਦਰ ਸਭ ਕੁਛ ਵਸੈ ਖੰਡ ਮੰਡਲ ਪਤਾਲਾ, ਕਿ ਇਸ ਸਰੀਰ ਨੂੰ ਕੇਵਲ ਨਾਸ਼ਵਾਨ ਨਾ ਸਮਝਿਓ, ਇਹਦੇ ਅੰਦਰ ਸਭ ਕੁਝ ਵਸਦਾ। ਜੋ ਕੁਝ ਅਸੀਂ ਬ੍ਰਹਿਮੰਡਾਂ ਵਿੱਚ ਵੇਖਦੇ ਹਾਂ, ਜੋ ਕੁਝ ਅਸੀਂ ਮੰਡਲ ਉਪ ਮੰਡਲਾਂ ਵਿੱਚ ਵੇਖਦੇ ਹਾਂ, ਜੋ ਕੁਝ ਖੰਡਾਂ ਵਿੱਚ ਸਾਨੂੰ ਨਜ਼ਰ ਆ ਰਿਹਾ, ਖੰਡ ਦਾ ਅਰਥ ਹੁੰਦਾ ਇਸ ਸ੍ਰਿਸ਼ਟੀ ਦਾ ਇੱਕ ਟੁਕੜਾ। ਮੰਡਲ ਆਪਾਂ ਸਮਝਦੇ ਹਾਂ ਜਿਵੇਂ ਉਪ ਮੰਡਲ ਸਬ ਡਿਵੀਜ਼ਨ, ਮਾਨੋ ਇੱਕ ਹਿੱਸਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਕਿ ਬ੍ਰਹਿਮੰਡ ਟੋਟਲ ਜਿਹੜੀ ਕਾਇਨਾਤ ਸ੍ਰਿਸ਼ਟੀ ਹੈ, ਇਹ ਸਾਰਾ ਕੁਝ ਪਰਮਾਤਮਾ ਨੇ ਸਾਡੇ ਸਰੀਰ ਦੇ ਅੰਦਰ ਪਾਇਆ ਹੋਇਆ। ਵੇਖੋ ਜਿਸ ਤਰ੍ਹਾਂ ਅੱਖਾਂ ਨਾਲ ਅਸੀਂ ਵੇਖਦੇ ਹਾਂ, ਅੱਜ ਕੈਮਰੇ ਦੀ ਖੋਜ ਹੋਈ ਹੈ, ਕੰਨਾਂ ਨਾਲ ਅਸੀਂ ਸੁਣਦੇ ਹਾਂ, ਟੈਲੀਫੋਨ ਦੀ ਖੋਜ ਹੋਈ ਹੈ, ਸਾਡਾ ਦਿਮਾਗ ਜਿਸ ਤੋਂ ਕੰਪਿਊਟਰ ਦੀ ਖੋਜ ਹੋਈ ਹੈ, ਜੋ ਕੁਝ ਬ੍ਰਹਿਮੰਡ ਵਿੱਚ ਹੈ ਸਤਿਗੁਰਾਂ ਨੇ ਕਿਰਪਾ ਕਰਕੇ ਸਾਡੇ ਇਸ ਸਰੀਰ ਰੂਪੀ ਖੰਡ ਦੇ ਵਿੱਚ ਉਹ ਸਾਰਾ ਕੁਝ ਪਾਇਆ ਹੋਇਆ। ਤਾਂ ਹੀ ਤਾਂ ਭਗਤ ਪੀਪਾ ਜੀ, ਜਿਨ੍ਹਾਂ ਦਾ ਇੱਕ ਸ਼ਬਦ ਗੁਰਬਾਣੀ ਵਿੱਚ ਅੰਕਿਤ ਕੀਤਾ ਗਿਆ ਤੇ ਉਨ੍ਹਾਂ ਨੇ ਇੱਕ ਸ਼ਬਦ ਦੇ ਰਾਹੀਂ ਹੀ ਮੁਕੰਮਲ ਗੱਲ ਕਹਿ ਦਿੱਤੀ ਕਿ ਭਾਈ ਵੇਖੋ, ਕੋਈ ਤਾਂ ਕਿਸੇ ਦੇਵਤੇ ਦੀ ਪੂਜਾ ਕਰਦਾ, ਕੋਈ ਤੀਰਥ ਯਾਤਰਾ ਕਰਦਾ, ਕੋਈ ਫੁੱਲ ਪੱਤੀਆਂ ਲੈ ਕੇ ਕੋਈ ਧੂਪ ਦੀਪ ਨਾਲ ਪੂਜਾ ਕਰ ਰਿਹਾ, ਕੋਈ ਤੁਰ ਫਿਰ ਕੇ ਕਹਿੰਦਾ ਮੈਂ ਇਸ ਤਰ੍ਹਾਂ ਪੂਜਾ ਕਰਦਾ, ਪਰ ਭਗਤ ਪੀਪਾ ਜੀ ਕਹਿੰਦੇ ਇਸ ਕਾਇਆ ਦੀ ਖੋਜ ਕਰ ਲਿਓ। ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਇਹ ਕਾਇਆ ਹੀ ਅਸਲ ਵਿੱਚ ਇਹਦੀ ਖੋਜ ਹੀ ਦੇਵਤਾ ਹੈ। ਕਾਇਓ ਦੇਵਾ ਕਾਇਓ ਦੇਵਲ, ਤੇ ਇਹੀਓ ਉਹ ਮੰਦਰ ਹੈ ਜਿੱਥੇ ਦੇਵਤਾ ਰਹਿੰਦਾ। ਕਹਿਣ ਲੱਗੇ ਕਾਇਓ ਜੰਗਮ ਜਾਤੀ, ਜੰਗਮ ਜਿਹੜੇ ਸ਼ਿਵ ਦੇ ਉਪਾਸ਼ਕ ਨੇ ਸਿਰ ਦੇ ਉੱਪਰ ਮੋਰ ਦੇ ਖੰਭ ਬੰਨ ਕੇ ਹੱਥਾਂ ਵਿੱਚੋਂ ਟੱਲੀਆਂ ਪਕੜ ਕੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਮੰਗਦੇ ਨੇ, ਤੇ ਤੁਸੀਂ ਵੇਖਿਆ ਹੋਵੇਗਾ ਕਿ ਲਾਈਨ ਦੇ ਵਿੱਚ ਖਲੋਂਦੇ ਨੇ, ਤੇ ਜਦੋਂ ਤੱਕ ਮਨ ਨੂੰ ਘਰ ਵਾਲਾ ਲਿਆ ਕੇ ਕੁਝ ਉਹਨਾਂ ਦੇ ਪਾਤਰ ਵਿੱਚ ਪਾ ਨਾ ਦੇਵੇ, ਉਹ ਇੱਕ ਜਗ੍ਹਾ ਤੇ ਟਿਕਦੇ ਨਹੀਂ, ਕਦੇ ਅੱਗੇ ਨੂੰ ਜਾਣਗੇ ਕਦੇ ਪਿੱਛੇ ਨੂੰ ਜਾਣਗੇ। ਜੰਗਮ ਦਾ ਅਰਥ ਹੈ ਜਿਹੜੇ ਤੁਰੇ ਫਿਰਦੇ ਨੇ, ਸਦਾ ਹਿੱਲਦੇ ਰਹਿੰਦੇ ਨੇ। ਕਾਇਓ ਜੰਗਮ ਜਾਤੀ, ਤੇ ਇਹ ਕਾਇਆ ਦੀ ਖੋਜ ਹੀ ਅਸਲ ਵਿੱਚ ਤੀਰਥ ਦੀ ਯਾਤਰਾ ਹੈ। ਕਾਇਓ ਧੂਪ ਦੀਪ ਨਹੀਂ ਬੇਦਾ, ਕਾਇਓ ਪੂਜੋ ਪਾਤੀ, ਤੇ ਭਗਤ ਪੀਪਾ ਜੀ ਕਹਿੰਦੇ ਨੇ ਕਾਇਆ ਬਹੁ ਖੰਡ ਖੋਜ ਦੇ ਨਵ ਨਿਧ ਪਾਈ। ਜਿਵੇਂ ਕੋਈ ਖੰਡਾਂ ਬ੍ਰਹਿਮੰਡਾਂ ਦਾ ਚੱਕਰ ਲਾ ਲਵੇ ਤੇ ਉਹਨੂੰ ਕੁਝ ਲੱਭੇ ਨਾ, ਉਹ ਕੁਝ ਇਸ ਕਾਇਆ ਦੀ ਖੋਜ ਵਿੱਚੋਂ ਲੱਭ ਪੈਂਦਾ ਜੇ। ਕਾਇਆ ਬਹੁ ਖੰਡ ਖੋਜ ਦੇ ਨਵ ਨਿਧ ਪਾਈ, ਤੇ ਜਿਨੇ ਕਾਇਆ ਦੇ ਅੰਦਰੋਂ ਸਭ ਕੁਝ ਲੱਭ ਲਿਆ ਉਹ ਫਿਰ ਕਵੇਗਾ ਨਾ ਕਸ਼ ਆਏਬੋ ਨਾ ਕਸ਼ ਜਾਏਬੋ ਰਾਮ ਕੀ ਦੁਹਾਈ ਰਹਾਓ। ਕੁਝ ਵੀ ਸੰਸਾਰ ਵਿੱਚ ਨਾ ਤੇ ਆਉਂਦਾ ਜੇ, ਨਾ ਜਾਂਦਾ ਜੇ, ਨਾ ਜੰਮਦਾ ਜੇ, ਨਾ ਮਰਦਾ ਜੇ, ਇਹ ਤਾਂ ਇੱਕ ਪਰਮਾਤਮਾ ਦੀ ਦੋਈ ਫਿਰੀ ਆ, ਮੇਰੇ ਪ੍ਰਭੂ ਦਾ ਇੱਕ ਖੇਲ ਹੈ। ਉਹਦੀ ਜੋਤ ਰੂਪੀ ਰਤਨਾ ਨਾਲ ਇਹ ਸਾਰੇ ਸਰੀਰ ਜਿਹੜੇ ਨੇ ਪ੍ਰਕਾਸ਼ਮਾਨ ਹੋ ਰਹੇ ਨੇ, ਜੰਮਣ ਤੇ ਮਰਨ ਦੀ ਕਿਰਿਆ ਸੰਸਾਰ ਵਿੱਚ ਚੱਲ ਰਹੀ ਹੈ। ਭਗਤ ਪੀਪਾ ਜੀ ਨੇ ਸਾਨੂੰ ਦੱਸਿਆ, ਕਹਿਣ ਲੱਗੇ ਜੋ ਬ੍ਰਹਿਮੰਡ ਹੈ, ਜੋ ਇਸ ਬ੍ਰਹਿਮੰਡ ਵਿੱਚ ਹੈ ਨਾ, ਸੋਈ ਪਿੰਡ ਹੈ, ਇਸ ਪਿੰਡ ਰੂਪੀ ਸਰੀਰ ਵਿੱਚ ਉਹ ਸਾਰਾ ਕੁਝ ਮੌਜੂਦ ਜੇ। ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤੱਤ ਹੈ ਸਤਿਗੁਰ ਹੋਏ ਲਿਖਾਵੈ। ਕਹਿੰਦੇ ਸੱਚੇ ਸਤਿਗੁਰੂ ਦੇ ਰਾਹੀਂ ਇਹ ਸੋਝੀ ਸਾਨੂੰ ਪ੍ਰਾਪਤ ਹੁੰਦੀ ਹੈ।
ਕਾਇਆ ਅੰਦਰ ਜਗ ਜੀਵਨ ਦਾਤਾ ਵਸੈ, ਸਭਨਾ ਕਰੇ ਪ੍ਰਤਪਾਲਾ।
ਇਸ ਕਾਇਆ ਦੇ ਅੰਦਰ ਉਹ ਜਗਤ ਦੇ जीवन दाते दा निवास भी है जेड़ा सारयां दी प्रतिपालना करदा है ਉਹ ਵੀ ਇਹਦੇ ਵਿੱਚ ਹੀ ਨਿਵਾਸ ਰੱਖਦਾ ਹੈ।
ਕਾਇਆ ਕਾਮਣ ਸਦਾ ਸੁਹੇਲੀ ਗੁਰਮੁਖ ਨਾਮ ਸੰਭਾਲਾ।
ਜਿਸ ਕਾਇਆ ਅੰਦਰ ਗੁਰੂ ਦੇ ਰਾਹੀਂ ਪਰਮੇਸ਼ਰ ਦੇ ਨਾਮ ਦੀ ਸੰਭਾਲ ਕੀਤੀ ਜਾਵੇ ਉਹ ਕਾਇਆ ਸਦਾ ਸੁਖੀ ਰਹਿੰਦੀ ਹੈ, ਸੁੰਦਰ ਬਣ ਜਾਂਦੀ ਹੈ। ਸੁਹੇਲੀ ਦਾ ਅਰਥ ਹੈ ਕਿ ਉਹਦੇ ਮਨੋਂ ਜ਼ਿੰਦਗੀ ਦੇ ਵਿੱਚ ਕਦੇ ਦੁਹੇਲਾਪਣ, ਕਦੇ ਦੁੱਖ ਵਾਲੀ ਅਵਸਥਾ ਨਹੀਂ। ਉਹ ਸਦਾ ਪਰਮਾਤਮਾ ਨਾਲ ਜੁੜ ਕੇ ਆਪਣੇ ਆਪ ਨੂੰ ਸੁਖੀ ਮਹਿਸੂਸ ਕਰਦੀ ਹੈ।
ਕਾਇਆ ਅੰਦਰ ਆਪੇ ਵਸਾ ਅਲੱਖ ਨਾ ਲਖਿਆ ਜਾਈ।
ਇਸ ਕਾਇਆ ਦੇ ਅੰਦਰ ਉਹ ਪ੍ਰਭੂ ਆਪ ਹੀ ਵਸਦਾ, ਜਿਹੜਾ ਅਲੱਖ ਹੈ ਲਖਿਆ ਨਹੀਂ ਜਾ ਸਕਦਾ। ਜਿਵੇਂ ਧੰਨ ਗੁਰੂ ਅਮਰਦਾਸ ਜੀ ਦੇ ਬਾਰੇ ਵੀ ਭੱਟ ਸਾਹਿਬਾਨ ਨੇ ਬਚਨ ਕਹੇ ਨੇ, ਇੱਕੋ ਜੇ ਲੱਖ ਲੱਖੋਂ ਅਲੱਖ ਹੈ ਇੱਕ ਇੱਕ ਕਰ ਵਰਨਿਓ। ਗੁਰ ਅਮਰਦਾਸ ਜਾਲਪ ਭਣੈ ਤੂੰ ਇੱਕ ਲੋੜੈ ਇੱਕ ਮੰਨਿਓ। ਤੇ ਉਸ ਅਲੱਖ ਪ੍ਰਭੂ ਨੂੰ ਲਖਿਆ ਕਿਵੇਂ ਜਾ ਸਕਦਾ? ਜਿਹੜਾ ਸ਼ਬਦ ਅਸੀਂ ਪੜ੍ਹਦੇ ਹਾਂ ਜਦੋਂ ਘਰਾਂ ਵਿੱਚ ਕੋਈ ਕਾਰਜ ਆਰੰਭ ਕਰਨਾ ਹੋਵੇ ਨਾ, ਤੇ ਅਰਦਾਸ ਵਿੱਚ ਵੀ ਇਹ ਸ਼ਬਦ ਪੜਿਆ ਜਾਂਦਾ, ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ। ਕੋਈ ਵੀ ਕੰਮ ਕਰਨਾ ਲੋਚਦੇ ਹਾਂ ਤੇ ਕਿਹਨੂੰ ਕਹਿਣਾ ਉਸ ਕੰਮ ਦੇ ਬਾਰੇ? ਸਾਹਿਬ ਕਹਿੰਦੇ ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ। ਹਰੀ ਪਰਮਾਤਮਾ ਦੇ ਅੱਗੇ ਆਖ, ਕਿਉਂਕਿ ਉਹਦੇ ਤੋਂ ਬਿਨਾਂ ਕਿਸੇ ਹੋਰ ਦੇ ਅੱਗੇ ਕਵੇਂਗਾ ਤੇ ਝੱਖਾਂ ਮਾਰਨੀਆਂ ਨੇ। ਕੋਈ ਤੇਰੀ ਤਿਲਾਂ ਜਿੰਨੀ ਵੀ ਕਦਰ ਨਹੀਂ ਪਾਵੇਗਾ। ਜੀ ਕੀ ਏਕੈ ਹੀ ਪੈਮਾਨੀ ਅਵਰ ਯਤਨ ਕਰ ਰਹੇ ਬੋ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਨੀ। ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ। ਤੇ ਇਹਦੇ ਅਖੀਰ ਵੇ ਜਾ ਕੇ ਮੇਰੇ ਸਤਿਗੁਰੂ ਨਿਰਣਾ ਦਿੰਦੇ ਨੇ, ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਲਾਖੀਐ। ਜੇ ਹਰੀ ਪਰਮਾਤਮਾ ਦੇ ਗੁਣ ਗਾਉਣ ਲੱਗ ਪਈਏ ਤੇ ਉਹ ਪ੍ਰਭੂ ਜਿਹੜਾ ਅਲੱਖ ਹੈ ਉਹ ਫਿਰ ਲਖਿਆ ਜਾਂਦਾ, ਭਾਵ ਉਹਦੇ ਦਰਸ਼ਨ ਹੋ ਜਾਂਦੇ ਨੇ।
ਮਨਮੁਖ ਮੁਗਧ ਬੂਝੈ ਨਾਹੀ ਬਾਹਰ ਭਾਲਣ ਜਾਈ।
ਮਨ ਦੀ ਮਤ ਪਿੱਛੇ ਚੱਲਣ ਵਾਲਾ ਜੀਵ ਇਸ ਕਾਇਆ ਦੀ ਕਦਰ ਨਹੀਂ ਪਾਉਂਦਾ, ਉਹ ਆਪੇ ਦੀ ਖੋਜ ਨਹੀਂ ਕਰੇਗਾ ਸਗੋਂ ਬਾਹਰ ਲੱਭਣ ਵਾਸਤੇ ਤੁਰਦਾ। ਇਸੇ ਕਰਕੇ ਮੇਰੇ ਗੁਰੂ ਅਮਰਦਾਸ ਜੀ ਨੇ ਸ਼ਬਦ ਵਰਤੇ ਨੇ ਕਿ ਸਾਰਾ ਕੁਝ ਇਸ ਸਰੀਰ ਦੇ ਅੰਦਰ ਹੈ ਪਰ ਮਨਮੁਖ ਮਨੁੱਖ ਜਿਹੜਾ ਉਹ ਮਿਰਗ ਦੇ ਵਾਂਗ ਨਾਭੀ ਵਿੱਚ ਵਸਦੀ ਹੋਈ ਕਸਤੂਰੀ ਨੂੰ ਨਹੀਂ ਜਾਣਦਾ, ਸਗੋਂ ਬਾਹਰ ਨੂੰ ਦੌੜਦਾ ਕਿ ਮੈਨੂੰ ਉਹ ਪ੍ਰਾਪਤ ਹੋ ਜਾਵੇ। ਇਸੇ ਤਰ੍ਹਾਂ ਹੀ ਮਨਮੁਖ ਦੀ ਭਟਕਣਾ ਸਦਾ ਬਣੀ ਰਹਿੰਦੀ ਹੈ।
ਸਤਿਗੁਰ ਸੇਵੇ ਸਦਾ ਸੁਖ ਪਾਏ ਸਤਿਗੁਰ ਅਲੱਖ ਦਿੱਤਾ ਲਖਾਈ।
ਜਿਸ ਕਾਇਆ ਅੰਦਰ ਸਤਿਗੁਰੂ ਦੀ ਸੇਵਾ ਭਗਤੀ ਹੋਵੇ ਉਸ ਕਾਇਆ ਅੰਦਰ ਸਦਾ ਸੁਖ ਬਣੇ ਰਹਿੰਦੇ ਨੇ ਤੇ ਗੁਰੂ ਕਿਰਪਾ ਨਾਲ ਹੀ ਅਲੱਖ ਪ੍ਰਭੂ ਨੂੰ ਲਖਿਆ ਜਾ ਸਕਦਾ, ਉਹਦੀ ਸੋਝੀ ਪ੍ਰਾਪਤ ਹੁੰਦੀ ਹੈ। ਫਿਰ ਮਨੁੱਖ ਨੂੰ ਸਮਝ ਆਉਂਦੀ ਹੈ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁੱਖਾਂ ਸਾਧ ਨਾ ਪਾਇਆ ਜੋ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭਲਾਇਆ। ਫਿਰ ਸੋਝੀ ਆਵੇਗੀ ਜੈ ਕਾਰਨ ਤਟ ਤੀਰਥ ਜਾਈ ਰਤਨ ਪਦਾਰਥ ਘੱਟ ਹੀ ਮਾਹੀ ਪੜ ਪੜ ਪੰਡਿਤ ਵਾਦ ਵਖਾਣੈ ਭੀਤਰ ਹੋਂਦੀ ਵਸਤ ਨਾ ਜਾਣੈ। ਅੰਦਰ ਵਸਦੇ ਹੋਏ ਪਰਮਾਤਮਾ ਨੂੰ ਉਹ ਨਹੀਂ ਵੇਖੋ ਜਾਣ ਰਿਹਾ, ਉਹਦੀ ਸੋਝੀ ਨਹੀਂ ਪ੍ਰਾਪਤ ਕਰ ਰਿਹਾ, ਸਗੋਂ ਬਾਹਰ ਨੂੰ ਖੋਜ ਵਾਸਤੇ ਤੁਰਦਾ ਭਟਕਣਾ ਵਿੱਚ ਪਿਆ ਹੋਇਆ।
ਕਾਇਆ ਅੰਦਰ ਰਤਨ ਪਦਾਰਥ ਭਗਤ ਭਰੇ ਭੰਡਾਰਾ।
ਇਸ ਕਾਇਆ ਅੰਦਰ ਹੀ ਭਗਤੀ ਦੇ ਭੰਡਾਰ ਮਾਨੋ ਕੀਮਤੀ ਰਤਨ ਅਤੇ ਹੀਰੇ ਲਾਲ ਮੌਜੂਦ ਹਨ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਸਾਹਿਬ ਕਹਿੰਦੇ ਉਹ ਨਾਮ ਉਹ ਭਗਤੀ ਦਾ ਖਜ਼ਾਨਾ ਜਿਨ੍ਹਾਂ ਦੀ ਕੋਈ ਕੀਮਤ ਨਹੀਂ, ਜਿਹੜੇ ਬਹੁਤ ਅਮੋਲਕ ਰਤਨ ਹਨ।
ਇਸ ਕਾਇਆ ਅੰਦਰ ਨੌ ਖੰਡ ਪ੍ਰਿਥਮੀ ਹਾਟ ਪਟਣ ਬਾਜਾਰਾ।
ਇਸ ਕਾਇਆ ਦੇ ਅੰਦਰ ਹੀ ਨੌ ਖੰਡ ਪ੍ਰਿਥਮੀ ਹੈ, ਇਹਦੇ ਅੰਦਰ ਹੀ ਮਾਨੋ ਨਾਮ ਦਾ ਵਣਜ ਕਰਨ ਵਾਸਤੇ ਸੁੰਦਰ ਸ਼ਹਿਰ ਨੇ, ਸੁੰਦਰ ਬਾਜ਼ਾਰ ਨੇ ਅਤੇ ਹੱਟੀਆਂ ਨੇ। ਤਾਂ ਹੀ ਮੇਰੇ ਸਾਹਿਬ ਜੀ ਨੇ ਜਦੋਂ ਜੋਗੀਆਂ ਨੂੰ ਮੁਖਾਤਬ ਕੀਤਾ ਕਿ ਤੁਸੀਂ ਸੰਸਾਰ ਛੱਡ ਕੇ ਉੱਚੀ ਜਗ੍ਹਾ ਤੇ ਪਰਬਤ ਤੇ ਆ ਕੇ ਬੈਠ ਗਏ ਹੋ, ਇਦਾਂ ਤੇ ਗੱਲ ਨਹੀਂ ਬਣਨੀ, ਗੱਲ ਤਾਂ ਥੱਲੇ ਉਤਰਿਆਂ ਬਣਨੀ ਹੈ। ਪਰਬਤਾਂ ਤੋਂ ਵੀ ਥੱਲੇ ਉਤਰੋ ਤੇ ਮਨ ਕਰਕੇ ਵੀ ਆਪਣੇ ਅੰਦਰ ਵੱਲ ਝਾਤ ਮਾਰੋ, ਕਿਉਂਕਿ ਇਹ ਤਨ ਹੱਟੜੀ, ਇਹ ਇੱਕ ਸਰੀਰ ਹੱਟੀ ਹੈ, ਤਨ ਹੱਟੜੀ ਇਹ ਮਨ ਵਣਜਾਰਾ, ਇਸ ਸਰੀਰ ਰੂਪੀ ਹੱਟੀ ਵਿੱਚ ਬੈਠ ਕੇ ਮਨ ਨੂੰ ਵਣਜਾਰਾ ਬਣਾਓ ਤੇ ਸੱਚੇ ਨਾਮ ਦਾ ਵਣਜ ਕਰੋ, ਕਿਉਂਕਿ ਜਿਵੇਂ ਦੁਨਿਆਵੀ ਤੌਰ ਤੇ ਦੋਏ ਦੀਵੇ 14 ਹੱਟ ਨਾਲੇ, ਜੇਤੇ ਜੀ ਤੇਤੇ ਵਣਜਾਰੇ ਖੁੱਲਾ ਹੱਟ ਹੋਆ ਵਪਾਰ, ਕਹਿੰਦੇ ਇਸ ਤਰ੍ਹਾਂ ਅੰਦਰ ਨਾਮ ਦਾ ਵਣਜ ਕਰਨਾ ਹੈ। ਅੰਦਰ ਉਹ ਬਾਜ਼ਾਰ ਨੇ, ਅੰਦਰ ਉਹ ਸ਼ਹਿਰ ਨੇ, ਅੰਦਰ ਉਹ ਹੱਟੀ ਹੈ ਜਿੱਥੇ ਨਾਮ ਦਾ ਸੌਦਾ ਵਿਹਾਜ ਕੇ ਵਣਜਾਰਿਆਂ ਸੋ ਵਣਜ ਕਰ ਲੈ ਲਾਹਾ ਮਨ ਹੱਸ। ਫਿਰ ਹੱਸਦਾ ਹੋਇਆ ਬੜੇ ਸੁਖ ਸਹਿਤ ਤੂੰ ਸੁਰਖਰੂ ਹੋ ਕੇ ਤੁਰੇਗਾ।
ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈਆ ਗੁਰ ਕੈ ਸ਼ਬਦ ਵਿਚਾਰਾ।
ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈਆ ਗੁਰ ਕੈ ਸ਼ਬਦ ਵਿਚਾਰਾ। ਇਸ ਕਾਇਆ ਦੇ ਅੰਦਰ ਨੌ ਨਿਧੀਆਂ ਵਾਲਾ ਖਜ਼ਾਨਾ ਪਰਮੇਸ਼ਰ ਦਾ ਨਾਮ ਹੈ, ਤੇ ਉਹ ਪਾਇਆ ਕਿੱਦਾਂ ਜਾਂਦਾ? ਜਦੋਂ ਗੁਰੂ ਦੇ ਸ਼ਬਦ ਦੀ ਵਿਚਾਰ ਕਰੀਏ।
ਕਾਇਆ ਅੰਦਰ ਤੋਲ ਤੁਲਾਵੈ ਆਪੇ ਤੋਲਣਹਾਰਾ।
ਪ੍ਰਭੂ ਆਪ ਹੀ ਤੋਲਣਹਾਰਾ ਤੇ ਆਪ ਹੀ ਤਲਾਉਂਦਾ ਹੈ, ਭਾਵ ਅੰਦਰ ਵਸਦੇ ਹੋਏ ਨਾਮ ਦੀ ਆਪ ਹੀ ਉਹ ਪਰਖ ਕਰਾਉਂਦਾ ਕਿ ਉਹ ਕੀਮਤੀ ਹੀਰਾ, ਕਿ ਆਪ ਹੀ ਵਣਜ ਕਰਨ ਵਿੱਚ ਜੀਵ ਨੂੰ ਜੋੜਦਾ ਹੈ।
ਇਹੋ ਮਨ ਰਤਨ ਜਵਾਹਰ ਮਾਣਕ ਤਿਸ ਕਾ ਮੋਲ ਅਫਾਰਾ।
ਇਹ ਜਿਹੜਾ ਮਨ ਹੈ ਨਾਮ ਨਾਲ ਜੁੜ ਕੇ ਬੜਾ ਕੀਮਤੀ ਰਤਨ ਬਣ ਜਾਂਦਾ, ਤੇ ਫਿਰ ਇਹਦਾ ਕੋਈ ਮੁੱਲ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਜਿਵੇਂ ਨਾਮ ਅਮੋਲਕ ਹੈ ਨਾ। ਸਾਹਿਬ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਸਾਹਿਬ ਜੀ ਕਹਿੰਦੇ ਨੇ ਕਿ ਹਰੀ ਦਾ ਨਾਮ ਇੰਨਾ ਅਮੋਲਕ ਹੈ ਕਿ ਇਹਨੂੰ ਸੋਨੇ ਚਾਂਦੀ ਨਾਲ ਨਹੀਂ, ਕੰਚਨ ਸੋ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਤੇ ਜਿਸ ਦਿਨ ਮਨ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਵੇ, ਇਹ ਮਨ ਵੀ ਫਿਰ ਬੜਾ ਕੀਮਤੀ ਹੋ ਜਾਂਦਾ, ਇਹ ਜੋਤ ਸਰੂਪ ਬਣ ਜਾਂਦਾ, ਇਹਦੀ ਵੀ ਫਿਰ ਕੋਈ ਕੀਮਤ ਨਹੀਂ ਅਦਾ ਕੀਤੀ ਜਾ ਸਕਦੀ। ਮਨ ਮੋਤੀ ਜੇ ਗਹਿਣਾ ਹੋਵੇ, ਪੌਣ ਹੋਵੇ ਸੂਤ ਧਾਰੀ, ਖਿਮਾ ਸ਼ਿੰਗਾਰ ਕਾਮਣ ਗੱਲ ਪੈਰੈ ਤਾਂ ਰਾਵੈ ਲਾਲ ਪਿਆਰੀ। ਜੇ ਕਿਤੇ ਇਸ ਤਰ੍ਹਾਂ ਦਾ ਇਹ ਮਨ ਕੀਮਤੀ ਬਣ ਜਾਵੇ, ਤੇ ਫਿਰ ਮਾਨੋ ਇਹ ਮਨ ਪਰਮਾਤਮਾ ਦੇ ਮਿਲਾਪ ਨੂੰ ਮਾਣਦਾ ਹੈ।
ਮੋਲ ਕਿਤ ਹੀ ਨਾਮ ਪਾਈਐ ਨਾਹੀ ਨਾਮ ਪਾਈਐ ਗੁਰ ਵਿਚਾਰਾ।
ਕਿਸੇ ਕੀਮਤ ਦੇ ਨਾਲ ਇਹ ਨਾਮ ਪ੍ਰਾਪਤ ਨਹੀਂ ਹੁੰਦਾ। ਨਹੀਂ ਤਾਂ ਮਨੁੱਖ ਨੇ ਅੱਜ ਜਿਵੇਂ ਧਨ ਕਰਕੇ ਸਭ ਕੁਝ ਖਰੀਦਣ ਦਾ ਯਤਨ ਕੀਤਾ, ਜੇ ਇਹਦੇ ਵਸ ਹੁੰਦਾ ਕਿ ਇਹ ਕਹਿੰਦਾ ਜੀ ਮੇਰੇ ਕੋਲ ਲੱਖਾਂ ਨੇ ਕਰੋੜਾਂ ਨੇ, ਮੈਂ ਤਾਂ ਇਹਦੇ ਬਦਲੇ ਨਾਮ ਵੀ ਖਰੀਦ ਲਵਾਂਗਾ। ਇਹੀ ਕਾਰਨ ਹੈ ਕਿ ਨਾਮ ਜਿਹੜਾ ਹੈ ਉਹ ਜ਼ਰੂਰੀ ਨਹੀਂ ਕਿ ਕਿਸੇ ਅਮੀਰ ਦੇ ਘਰ ਹੀ ਹੋਵੇ, ਉਹ ਤਾਂ ਜੋੜੇ ਗੰਢਣ ਵਾਲੇ ਬਾਬਾ ਰਵਿਦਾਸ ਜੀ ਦੇ ਹਿਰਦੇ ਵਿੱਚ ਵੀ ਆ ਕੇ ਨਿਵਾਸ ਕਰਦਾ, ਉਹ ਤਾਂ ਖੇਤਾਂ ਵਿੱਚ ਹਲ ਚਲਾਉਂਦੇ ਭਗਤ ਧੰਨਾ ਜੀ ਦੇ ਹਿਰਦੇ ਵਿੱਚ ਵੀ ਵਸਦਾ, ਉਹ ਨਾਮ ਤਾਂ ਕੱਪੜਿਆਂ ਨੂੰ ਛਾਪ ਲਾਉਂਦੇ ਹੋਏ ਭਗਤ ਨਾਮਦੇਵ ਜੀ ਤੇ ਤਾਣਾ ਤਣਦਿਆਂ ਖੱਡੀ ਵਿੱਚ ਕੱਪੜਾ ਬੁਣਨ ਵਾਲੇ ਭਗਤ ਕਬੀਰ ਸਾਹਿਬ ਦੇ ਹਿਰਦੇ ਵਿੱਚ ਆ ਕੇ ਵੀ ਨਿਵਾਸ ਕਰਦਾ, ਕਿਉਂਕਿ ਇਹ ਕਿਸੇ ਕੀਮਤ ਨਾਲ ਨਹੀਂ, ਇਹ ਤੇ ਭਾਵਨਾ ਦੇ ਨਾਲ ਪ੍ਰਾਪਤ ਹੁੰਦਾ।
ਗੁਰਮੁਖ ਹੋਵੇ ਸੋ ਕਾਇਆ ਖੋਜੈ ਹੋਰ ਸਭ ਭਰਮ ਭੁਲਾਈ।
ਜਿਹੜਾ ਮਨੁੱਖ ਗੁਰੂ ਦੇ ਅਨੁਸਾਰੀ ਹੋ ਜਾਂਦਾ ਨਾ, ਉਹ ਫਿਰ ਕਾਇਆ ਦੀ ਖੋਜ ਕਰਦਾ, ਬਾਕੀ ਲੁਕਾਈ ਤਾਂ ਕੇਵਲ ਝੱਖਾਂ ਮਾਰਦੀ ਹੈ। ਉਹ ਇਸ ਕਾਇਆ ਅੰਦਰ ਰਹਿ ਕੇ ਦੁਨੀਆਂ ਦੇ ਹੋਰ ਹੋਰ ਰਸ ਮਾਣ ਕੇ ਮਨ ਨੂੰ ਆਪਣੇ ਜੀਵਨ ਨੂੰ ਵਿਅਰਥ ਗਵਾ ਕੇ ਤੁਰ ਜਾਂਦੇ ਨੇ, ਪਰ ਇਸ ਕਾਇਆ ਅੰਦਰ ਕੀ ਹੈ ਉਹਦੀ ਉਹ ਸਾਰ ਨਹੀਂ ਪਾਉਂਦੇ। ਸਾਹਿਬ ਕਹਿੰਦੇ ਨੇ ਸਾਧੋ ਇਹ ਤਨ ਮਿਥਿਆ ਜਾਣੋ, ਜਾ ਭੀਤਰ ਜੋ ਰਾਮ ਵਸਤ ਹੈ ਸਾਚੋ ਤਾਹੇ ਪਛਾਣੋ। ਠੀਕ ਹੈ ਇਹ ਕਾਇਆ ਮਿਥਿਆ ਹੈ, ਇਹ ਲਹੂ ਮਿੱਝ ਹੱਡ ਮਾਸ ਨਾੜੀਆਂ ਦਾ ਸੁਮੇਲ ਹੈ, ਪਰ ਇਸ ਕਾਇਆ ਨਗਰ ਦੇ ਅੰਦਰ ਇੱਕ ਉੱਤਮ ਵਸਤੂ ਵੀ ਜੋ ਪਰਮੇਸ਼ਰ ਦਾ ਨਾਮ ਰਸ ਹੈ, ਜਿਹੜਾ ਉਹਨੂੰ ਪੀਣ ਲੱਗ ਪਵੇ, ਜਿਹੜਾ ਉਹਦੀ ਕਦਰ ਪਾ ਲਵੇ, ਉਹਦੇ ਤਾਂ ਲੋਕ ਪਰਲੋਕ ਸਵਰ ਜਾਂਦੇ ਹਨ।
ਜਿਸ ਨੂੰ ਦੇ ਸੋਈ ਜਨ ਪਾਵੈ ਹੋਰ ਕਿਆ ਕੋ ਕਰੈ ਚਤੁਰਾਈ।
ਕਿਸੇ ਨੂੰ ਆਪਣੀ ਚਤੁਰਾਈ ਸਿਆਣਪ ਜਾਂ ਯਤਨਾਂ ਨਾਲ ਨਹੀਂ, ਜਿਨ੍ਹਾਂ ਨੂੰ ਮਾਲਕ ਤਰੁੱਟ ਕੇ ਬਖਸ਼ਿਸ਼ ਕਰਦਾ ਉਹ ਇਸ ਅਵਸਥਾ ਨੂੰ ਪ੍ਰਾਪਤ ਕਰਦੇ ਹਨ।
ਕਾਇਆ ਅੰਦਰ ਭਉ ਭਾਉ ਵਸੈ ਗੁਰ ਪ੍ਰਸਾਦੀ ਪਾਈ।
ਇਸ ਕਾਇਆ ਅੰਦਰ ਹੀ ਜਦੋਂ ਪਰਮਾਤਮਾ ਦਾ ਡਰ ਤੇ ਪ੍ਰਭੂ ਦੇ ਨਾਲ ਪ੍ਰੇਮ ਕਰਨ ਵਾਲੀ ਬਿਰਤੀ ਪ੍ਰਗਟ ਹੋ ਜਾਵੇ। ਦੋ ਸ਼ਬਦ ਨੇ, ਇੱਕ ਭੱਬੇ ਨੂੰ ਕੰਨੇ ਨਾਲ ਭਾਓ ਤੇ ਇੱਕ ਭੱਬਾ ਮੁਕਤਾ ਤੇ ਊੜੇ ਨੂੰ ਅੰਕੁਰ ਭਾਓ। ਭਾਉ ਦਾ ਅਰਥ ਹੈ ਡਰ ਤੇ ਭਾਉ ਦਾ ਅਰਥ ਹੈ ਭਾਵਨਾ ਪ੍ਰੇਮ। ਜਦੋਂ ਇਸ ਕਾਇਆ ਅੰਦਰ ਪਰਮਾਤਮਾ ਦੇ ਪ੍ਰਤੀ ਅਦਬ ਡਰ ਵੀ ਪੈਦਾ ਹੋਵੇ ਤੇ ਨਾਲ ਅੰਦਰ ਪਿਆਰ ਵੀ ਪ੍ਰਗਟ ਹੋ ਜਾਵੇ, ਜਿਹਨੂੰ ਆਪਾਂ ਨਿਰਮਲ ਭਾਉ ਕਹਿੰਦੇ ਹਾਂ। ਦੋ ਤਰ੍ਹਾਂ ਦਾ ਡਰ ਹੁੰਦਾ, ਇੱਕ ਹਾਕਮ ਵਾਲਾ ਡਰ ਤੇ ਇੱਕ ਡਰ ਉਹ ਹੈ ਜਿਹੜਾ ਇੱਕ ਵਿਦਿਆਰਥੀ ਦੇ ਮਨ ਵਿੱਚ ਅਧਿਆਪਕ ਦਾ ਡਰ, ਇੱਕ ਪਤਨੀ ਦੇ ਮਨ ਵਿੱਚ ਪਤੀ ਦਾ ਡਰ, ਜੀਵ ਆਤਮਾ ਦੇ ਅੰਦਰ ਪਰਮਾਤਮਾ ਦਾ ਡਰ। ਇਹ ਡਰ ਹਾਕਮ ਵਾਲਾ ਡਰ ਨਹੀਂ, ਇਹਨੂੰ ਨਿਰਮਲ ਭਉ ਕਿਹਾ ਜਾਂਦਾ ਤਾਂ ਕਿ ਸਤਿਕਾਰ ਕੀਤਾ ਜਾ ਸਕੇ। ਜੇ ਆਪਾਂ ਗੁਰੂ ਦਾ ਪਰਮਾਤਮਾ ਦਾ ਡਰ ਮਨ ਵਿੱਚ ਨਾ ਵੀ ਰੱਖਾਂਗੇ ਤੇ ਗੁਰੂ ਪਰਮਾਤਮਾ ਕਦੇ ਸਾਡੇ ਤੇ ਨਾਰਾਜ਼ ਨਹੀਂ ਹੁੰਦੇ, ਪਰ ਡਰ ਇਸ ਕਰਕੇ ਰੱਖਣਾ ਕਿ ਸਾਡੇ ਅੰਦਰ ਅਦਬ ਬਣਿਆ ਰਹੇ, ਅਸੀਂ ਗੁਰੂ ਦਾ ਸਤਿਕਾਰ ਕਰਦੇ ਰਹੀਏ, ਪਰਮਾਤਮਾ ਦਾ ਸਦਾ ਭੈ ਆਪਣੇ ਮਨ ਵਿੱਚ ਵਸਾਈਏ। ਸਾਹਿਬ ਕਹਿੰਦੇ ਕਾਇਆ ਅੰਦਰ ਭਉ ਭਾਉ ਵਸੈ ਗੁਰ ਪ੍ਰਸਾਦੀ ਪਾਈ। ਜਿਨ੍ਹਾਂ ਦੇ ਅੰਦਰ ਡਰ ਵੀ ਤੇ ਜਿਨ੍ਹਾਂ ਦੇ ਅੰਦਰ ਪਿਆਰ ਵੀ, ਉਨ੍ਹਾਂ ਨੇ ਗੁਰੂ ਕਿਰਪਾ ਦੇ ਨਾਲ ਇਸ ਅਵਸਥਾ ਨੂੰ ਪਾ ਲਿਆ।
ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸਾ ਸਭ ਉਪਤ ਜਿਤ ਸੰਸਾਰਾ।
ਇਹ ਤਿੰਨ ਸ਼ਕਤੀਆਂ ਮੰਨੀਆਂ ਜਾਂਦੀਆਂ ਸਨ, ਬ੍ਰਹਮਾ ਬਾਰੇ ਕਿ ਉਹ ਪੈਦਾ ਕਰਦਾ, ਵਿਸ਼ਨੂੰ ਬਾਰੇ ਕਿ ਉਹ ਪ੍ਰਤਪਾਲਣਾ ਕਰਦਾ ਤੇ ਸ਼ਿਵਜੀ ਬਾਰੇ ਕਿ ਉਹ ਸੰਘਾਰ ਕਰਦਾ। ਸਾਹਿਬ ਕਹਿੰਦੇ ਇਸ ਕਾਇਆ ਦੇ ਅੰਦਰ ਹੀ ਮਾਲਕ ਨੇ ਤਿੰਨ ਬਿਰਤੀਆਂ ਪੈਦਾ ਕੀਤੀਆਂ ਨੇ। ਜਦੋਂ ਅਸੀਂ ਘਰ ਬਣਾਉਂਦੇ ਹਾਂ ਇਹ ਬ੍ਰਹਮਾ ਬਿਰਤੀ ਹੈ, ਜਦੋਂ ਘਰ ਦੀ ਸੰਭਾਲ ਕਰਦੇ ਹਾਂ, ਮੁਰੰਮਤ ਕਰਾਉਂਦੇ ਹਾਂ, ਰੰਗ ਰੋਗਨ ਕਰਕੇ ਸਵਾਰਦੇ ਹਾਂ, ਇਹ ਵਿਸ਼ਨੂੰ ਬਿਰਤੀ ਹੈ, ਤੇ ਜਦੋਂ ਘਰ ਨੂੰ ਢਾ ਦਿੰਦੇ ਹਾਂ ਇਹ ਸ਼ਿਵ ਬਿਰਤੀ ਹੈ। ਸਾਡੇ ਅੰਦਰ ਹੀ ਤਿੰਨ ਬਿਰਤੀਆਂ ਨੇ। ਸਾਹਿਬ ਕਹਿੰਦੇ ਕਿ ਇਹ ਤਿੰਨੇ ਬਿਰਤੀਆਂ ਪਰਮਾਤਮਾ ਨੇ ਪੈਦਾ ਕੀਤੀਆਂ ਨੇ, ਉਵੇਂ ਕੋਈ ਇੱਕ ਬ੍ਰਹਮਾ, ਇੱਕ ਵਿਸ਼ਨੂੰ ਜਾਂ ਇੱਕ ਮਹੇਸ਼ ਨਹੀਂ। ਸਾਹਿਬ ਜੀ ਨੇ ਤਾਂ ਸ਼ਬਦ ਵਰਤੇ ਕੋਟ ਬ੍ਰਹਮੇ ਜਗ ਸਾਜਣ ਲਾਏ। ਕਰੋੜਾਂ ਉਹ ਬਿਰਤੀਆਂ ਨੇ ਜਿਹਨੂੰ ਬ੍ਰਹਮਾ ਬਿਰਤੀ ਕਹਿ ਲਈਏ, ਜਗਤ ਨੂੰ ਸਾਜਣ ਵਾਲੀ ਜਾਂ ਜਗਤ ਨੂੰ ਬਣਾਉਣ ਵਾਲੀ, ਔਰ ਇਹ ਸਾਰੇ ਪਰਮਾਤਮਾ ਦੇ ਪੈਦਾ ਕੀਤੇ ਨੇ, ਪ੍ਰਭੂ ਦੇ ਗੁਣ ਗਾ ਰਹੇ ਨੇ। ਬ੍ਰਹਮਾਦਕ ਸ਼ਿਵ ਛੰਦ ਮਨੀਸ਼ ਰਸਕ ਰਸਕ ਠਾਕੁਰ ਗੁਣ ਗਾਵਤ, ਇੰਦਰ ਮਨਿੰਦਰ ਖੋਜ ਤੇ ਗੋਰਖ ਧਰਨ ਗਗਨ ਆਵਤ ਪੁਨ ਧਾਵਤ, ਸਿੱਧ ਮਨੁੱਖੈ ਦੇਵ ਅਰ ਦਾਨਵ ਇੱਕ ਤਿਲ ਤਾਂਕੂ ਮਰਮ ਨ ਜਾਣ। ਇਹ ਇੱਕ ਤਿਲਾਂ ਜਿੰਨਾ ਵੀ ਉਸ ਪਰਮਾਤਮਾ ਦਾ ਭੇਦ ਨਹੀਂ ਜਾਣਦੇ, ਮਹਿਮਾ ਨਾ ਜਾਣੈ ਵੇਦ ਬ੍ਰਹਮੇ ਨਹੀਂ ਜਾਣੈ ਭੇਦ। ਇਸ ਕਰਕੇ ਇਹ ਤਿੰਨੇ ਪਰਮਾਤਮਾ ਨੇ ਪੈਦਾ ਕੀਤੇ ਨੇ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਸਾਹਿਬ ਜੀ ਕਹਿੰਦੇ ਨੇ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹ ਵਡਾਣ। ਉਹ ਪ੍ਰਭੂ ਇਹਨਾਂ ਤਿੰਨਾਂ ਨੂੰ ਵੇਖਦਾ ਪਰ ਇਹਨਾਂ ਤਿੰਨਾਂ ਨੂੰ ਉਹ ਨਜ਼ਰ ਨਹੀਂ ਆਉਂਦਾ। ਵੱਡੀ ਅਚਰਜ ਵਾਲੀ ਗੱਲ ਤਾਂ ਇਹ ਹੈ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਮੇਰਾ ਬ੍ਰਹਮਾ ਵਿਸ਼ਨ ਮਹੇਸ਼ ਨੂੰ ਆਦੇਸ਼ ਨਹੀਂ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼। ਗੁਰਬਾਣੀ ਦੀ ਫਿਲਾਸਫੀ ਨੂੰ ਸਮਝਿਓ ਕਿ ਬਾਣੀ ਨੇ ਪਰਮਾਤਮਾ ਨੂੰ ਹੀ ਸਭ ਤੋਂ ਵੱਡਾ ਕਰਤਾ ਹਰਤਾ ਤੇ ਭਰਤਾ ਦੱਸਿਆ। ਉਹੀ ਓ ਪੈਦਾ ਕਰਨ ਵਾਲਾ, ਉਹੀ ਓ ਸੰਭਾਲਣ ਵਾਲਾ ਤੇ ਉਹੀ ਓ ਜਗਤ ਨੂੰ ਨਾਸ਼ ਕਰਨ ਵਾਲਾ। ਉਹਦੀਆਂ ਇਹ ਤਿੰਨ ਸ਼ਕਤੀਆਂ ਨੇ। ਮਨੁੱਖ ਨੇ ਤਿੰਨਾਂ ਸ਼ਕਤੀਆਂ ਦੇ ਵੱਖਰੇ ਵੱਖਰੇ ਨਾਮ ਰੱਖ ਲਏ। ਸਾਹਿਬ ਕਹਿੰਦੇ ਬ੍ਰਹਮਾ ਜੀ ਨੂੰ ਤਾਂ ਇੱਥੇ ਤੱਕ ਵੀ ਕਿ ਜਦੋਂ ਹੰਕਾਰ ਹੋਇਆ ਸੰਸਾਰ ਵਿੱਚ ਆਣ ਕੇ, ਉਹ ਤਾਂ ਜਿਸ ਕਮਲ ਨਾਦ ਵਿੱਚੋਂ ਪੈਦਾ ਹੋਇਆ ਉਹਦਾ ਅੰਤ ਨਾ ਪਾ ਸਕਿਆ, ਪਰਮਾਤਮਾ ਦਾ ਅੰਤ ਕਿਵੇਂ ਪਾਵੇਗਾ। ਨਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਭਾਲਣ ਸਿਸ਼ਟ ਗਿਆ, ਆਗੈ ਅੰਤ ਨਾ ਪਾਇਓ ਤਾਂਕਾ ਕੰਸ ਛੇਦ ਕਿਆ ਵੱਡਾ ਪਿਆ। ਕਹਿਣ ਲੱਗੇ ਬ੍ਰਹਮਾ ਵੱਡਾ ਕੇ ਜਾਸ ਉਪਾਇਆ, ਵੇਦ ਵੱਡਾ ਕੇ जहां ते आया तीर्थ वड्डा के हर का दास कौ कबीर हो भया उदास। कहिंदे ब्रह्मा वड्डा है कि जिसने ब्रह्मा नू पैदा कीता वह वड्डा है, बस आ नुकता संसार समझ लवे ते फिर कदे किरतम पूजा विच नहीं जुड़ेगा, करते दी पूजा विच जुड़ेगा। साहब जी ने वचन कहे ने, ब्रह्मा विशन सिरे तैं अगणत तिन को मोह भया मन मद का, चब राशि लख जोन उपाई रिजक दिया सब हूं को तद का। एक दो नहीं, ब्रह्मा विष्णु महेश अगणत मालक ने सिरजे ने, जे साहब कहिंदे ने 84 लाख जूना पैदा करके उन्हें सारिया नू रिजक आप दे रहा।
सच्चा अपना खेल रचाया आवा गौण पा सारा,
मेरे करते पुरख वाहे गुरु ने ए आवा गौण जमन मरन एक खेल रूपी पसारा सिरजिया। उन्हें तो ये खेल रच के मानो एक जगत नू तमाशे दे रूप विच बनाया होया है। आवन जान एक खेल बनाया आज्ञाकारी कीनी माया, ये जग तमाशा उदी अपनी रचना है।
पूरे सतगुर आप दिखाया सच नाम निस्तारा,
जदों पूरे गुरु ने मनुख नू आपे दी खोज वाले पासे ला दिता ते फिर सच्चे नाम वे जुड़ के जीव दा पार उतारा हो जांदा।
ताकाया जो सतगुर सेवा सच्चा आप सवारी,
हुण काया ता सारिया नू मिली है पर काया ओ सफली है जिस काया विच रह के सच्चे सतगुरु दी सेवा विच लग जाइए। ते जेड़ी काया सच्चे सतगुरु दी सेवा विच लग गई है वह सच्चे मालक ने आप ही सवार दिती है। इत्थे तक भी कि जीव आत्मा ने परमात्मा नू मिलना है, ते जिवें आपां एक जगह तो दूजी जगह ते जाना होवे, जां ते पैरां नाल चल के जाने आ, जां किसे साइकल स्कूटर मोटर साइकल जां फिर कार किसे भी वाहन ते आपां बैठने आ, यह ठीक है कि जेड़ा वाहन दे उपर बैठा है जाना ते उन्ने ही आ, पर जदों तक मंजिल नहीं मिलती उदों तक यह भी ख्याल रखना है कि जिस वाहन ते आपां बैठे आ यह किते राह विच ही ना साथ छड़ जावे। साहब कहिंदे काया एक घोड़ी है जिहदे उपर जीव आत्मा बैठा है, ते इस देह रूपी काया रूपी घोड़ी ते चढ़ के ही परमात्मा तक दा सफर करना है। देह घोड़ी चढ़ हर पाया, इस करके जिथे आत्मक पक्ष सवारना है उत्थे शरीरक पक्ष दा भी ख्याल रखना है। जे घोड़ी राह विच ही बीमार हो गई, जे वाहन राह विच ही पेंचर हो गया ते मंजिल ते किवें पहुंचांगे। साहब कहिंदे दे घोड़ी चढ़ हर पाया, जीव आत्मा ने देह रूपी घोड़ी ते बैठ के इस वाहन ते सवार होके परमात्मा तक दा सफर करना है। इस करके ओ काया सफली है, ओ सवारी गई है जिहड़ी सतगुरु दी सेवा विच लग गई।
मिण नावै दर ढोई नाही ता जम करे खुआरी,
बिना परमेश्वर दी बख्शिश तो उस मालक दे दर ते सानू ढोई भाव थां नहीं मिलदा, जम नहीं अखीर नू मानो खुआर करदा।
नानक सच वडियाई पाए जिसनू हर कृपा तारी,
जिस दे मेरे मालक ने कृपा कीती है हे नानक ओयो मनुख ए सच्ची वडियाई सच्ची इज्जत प्राप्त करदा जो परमेश्वर दे नाम वे जुड़ के प्रभु दी सिफत सलाह वे जुड़ के सानू प्राप्त हुंदी है। ए इज्जत एहो जी है कि कदे भी ए किसे दे कोलों कोई खो नहीं सकदा। जिस पत राखे साचा साहिब नानक मेट ना सकै कोई, तिन पत तिन मत तिन धन पल्लै जिन हिरदै रहा समाए। उवें आपां कहीए जी साडा बड़ा सन्मान है साडी बड़ी इज्जत है, ते साहिब कहिंदे परमात्मा तो बिना कादी इज्जत, क्योंकि जे जीवै पत लथी जाए सब हराम जेता किश खाए। जे परमात्मा नाल असी नहीं जुड़े ते कादी वड्याई है कादी साडी इज्जत है। इसलिए साडी काया भी तां ही सफली है जे काया दे सिरजनहार निरंकार नाल असी जुड़ांगे। तीसरे गुरदेव गुरु नानक जोत दे तीसरे वारस गुरु अमरदास जी नानक नाम दी मोर छाप ला के शब्द दी संपूर्णता कर रहे ने। आओ अखीरलियां पंक्तियां दा पाठ एक बार फिर सरवण करिए, होइयां बेअंत प्रकार दियां भुलां तों ਖਿਮਾ ਕਰ ਦੇਣਾ।
ਵਿਣ ਨਾ ਵੈ ਦਰ ਢੋਈ ਨਾਹੀ ਤਾਂ ਜਮ ਕਰੇ ਖੁਆਰੀ, ਨਾਨਕ ਸੱਚ ਵਡਿਆਈ ਪਾਏ ਜਿਸ ਨੂੰ ਹਰ ਕਿਰਪਾ ਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾਇ। ਗੁਰੂ ਨਾਨਕ ਲਈ ਤੇ ਆਏ ਫਿਰੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੈ ਕਰਨ ਆਉਣ ਦੇ ਆਵੇ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ ਦੇ ਚਲਾਈ ਤੇ ਗਵਾਹੀ, ਦੇਖ ਕੇ ਅਣਡਿੱਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇ ਤੇ ਫਤਿਹ ਬਿਰਧ ਕੀ ਪੈ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵੇਸਾਹਾ ਦਾਨ, ਭਰੋਸਾ ਦਾਨ, ਦਾਨਾਂ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਦੇ ਰੱਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ। ਅੰਮ੍ਰਿਤ ਵੇਲੇ ਤੋਂ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁੰਦਰ ਦੀਵਾਨ ਸੱਜੇ ਸਨ, ਸੱਜੇ ਹੋਏ ਦੀਵਾਨਾਂ ਵਿੱਚ ਆਸਾ ਦੀਵਾਰ ਦੇ ਕੀਰਤਨ ਹੋਏ, ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਹੁਕਮਨਾਮੇ ਦੀ ਕਥਾ ਵਿਚਾਰਾਂ ਹੋਈਆਂ ਹਨ। ਕੀਰਤਨ ਕਰਦੇ ਹਾਂ, ਕਥਾ ਵਿਚਾਰਾਂ ਕਰਦੇ ਹਾਂ, ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹੋਣਗੀਆਂ। ਕਿਰਪਾ ਕਰਨੀ ਅਣਜਾਣ ਬੱਚੇ ਸਮਝ ਕੇ ਮੁਆਫੀ ਬਖਸ਼ਣੀ, ਅਗਾਂਹ ਵਾਸਤੇ ਸਮਤ ਬਖਸ਼ਣੀ। ਆ ਸਤਿਗੁਰੂ ਜੀਓ ਪੜ੍ਹੀ ਸੁਣੀ ਗੁਰਬਾਣੀ ਦਾ ਮਹਾਤਮ ਸਮੂਹ ਸੰਗਤਾਂ ਦੇ ਹਿਰਦਿਆਂ ਚ ਵਸਾ ਕਰਕੇ ਨਿਹਾਲ ਕਰਨਾ। ਆਈਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ, ਆਪਣੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਿਰਪਾ ਕਰੋ, ਇਲਾਹੀ ਹੁਕਮਨਾਮੇ ਬਖਸ਼ਿਸ਼ ਕਰਕੇ ਨਿਹਾਲ ਕਰੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸੁਖ ਹੋਵੇ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈਆ ਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚਾ ਹੈ ਖੋਜ ਸਬਦ ਮੈਂ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ। ਬੋਲੇ ਸੋਨਿਹਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗੁਣ ਹਮਾਰੇ। ਦਇਆ ਕਰੋ ਕਿਸ਼ਮੀਰ ਉਪਾਵਹੋ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਣ ਬਰਾਬਰ ਤਪਾਏ, ਭੀਤਰ ਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਠੇ ਬਿਖ ਖਾਈ। ਮਾਇਆ ਮੋਹ ਭਰਮ ਭੈ ਭੂਲੈ, ਸੁਤ ਦਾਰਾ ਸੋ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰੱਖੋ ਸਰਣਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰੱਖੋ ਸਰਣਾਈ। ਸੱਜਣ ਸੱਚਾ ਜਿਸ ਪਾਸ ਬਹਿਤਿਆਂ ਸੋਹੀ ਐ, ਸਤਨਾਮ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਤੀਜਾ, ਕਾਇਆ ਕਾਮਣ ਅਤ ਸੁਆਲੇ ਆਓ, ਤੇਰ ਵਸੈ ਜਿਸ ਨਾਲੇ। ਤੇਰ ਸੱਚੇ ਤੇ ਸਦਾ ਸੁਹਾਗਣ, ਗੁਰ ਕਾ ਸ਼ਬਦ ਸੰਭਾਲੇ। ਕਾਇਆ ਕਾਮਣ ਅਤ ਸੁਆਲੇ ਆਓ, ਤੇਰ ਵਸੈ ਜਿਸ ਨਾਲੇ। ਤੇਰ ਸੱਚੇ ਤੇ ਸਦਾ ਸੁਹਾਗਣ, ਗੁਰ ਕਾ ਸ਼ਬਦ ਸੰਭਾਲੇ। ਹਰ ਕੀ ਭਗਤ ਸਦਾ ਰੰਗ ਰਾਤਾ, ਹੋਮੈ ਵਿੱਚੋ ਜਾਲੇ। वाहो वाहो पूरे गुर की बाणी पूरे गुर ते उपजी साच समाणी रहाओ काया अंदर सब किश वसाए खंड मंडल पाताला काया अंदर जग जीवन दाता वसाए सबना करे प्रतपाला काया कामन सदा सोहेली गुरमुख नाम समाला काया अंदर आपे वसै अलख ना लखया जाई मनमुख मुगद बूझै नाही बाहर भालण जाई सतगुर सेवै सदा सुख पाए सतगुर दिता सतगुर अलख दिता लखाई काया अंदर रतन पदार्थ भगत भरे भंडारा इस काया अंदर नौ खंड प्रथमी हाट पटन बाजारा इस काया अंदर नाम नौ निध पाई है गुर कै शब्द विचारा काया अंदर तोल तुलावै आपे तुलनहारा इह मन रतन जवाहर माणक तिसका मोल अफारा मोल कित ही नाम पाइए नाही नाम पाइए गुर बिचारा गुरमुख होवै सो काया खोजै होर सब भरम भुलाई जिसनू दे सोई जन पावै होर क्या को करे चुतराई काया अंदर भाओ भाओ वसै गुर प्रसादी पाई काया अंदर ब्रह्मा विष्णु महेशा सब ओपत जित संसारा सच्चे अपना खेल रचाया आवा गौण पा सारा पूरे सतगुर आप दिखाया सच नाम निस्तारा सा काया जो सतगुर सेवै सच्चे आप सवारी विण नावै दर ढोई नाही ताजम करे खुआरी नानक सच वड्याई पाए जिसनू हर कृपा तारी विण नावै दर ढोई नाही ता जम करे खुआरी नानक सच वड्याई पाए जिसनू हर कृपा तारी वाहेगुरु जी का खालसा वाहेगुरु जी की फतेह। एक ओंकार सतनाम करता पुरख निरभउ निरवैर अकाल मूरत अजूनी सैभं गुरप्रसाद। एक ओंकार सतनाम करता पुरख निरभउ निरवैर अकाल मूरत अजूनी सैभं गुरप्रसाद। एक ओंकार सतनाम करता पुरख निरभउ निरवैर अकाल मूरत अजूनी सैभं गुरप्रसाद। एक ओंकार सतनाम करता पुरख निरभउ निरवैर अकाल मूरत अजूनी सैभं गुरप्रसाद। एक ओंकार सतनाम करता पुरख निरभउ निरवैर अकाल मूरत अजूनी सह भंग गुर प्रसाद वाहे गुरु वाहे गुरु वाहे गुरु वाहे गुरु वाहे गुरु वाहे गुरु जी का खालसा वाहे गुरु जी की फतेह। सतनाम वाहे गुरु 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 सतनाम वाहे गुरु